ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰਨ ਕਾਂਡ ਸਮਰੱਥ ਹੈ, ਸਾਧ ਸੰਗਤ ਦਾ ਕਰੈ ਕਰਾਇਆ। ਭਰੇ ਭੰਡਾਰ ਦਤਾਰ ਹੈ, ਸਾਧ ਸੰਗਤ ਦਾ ਦੇ ਦਿਵਾਇਆ। ਪਾਰ ਬ੍ਰਹਮ ਗੁਰ ਰੂਪ ਹੋਏ, ਸਾਧ ਸੰਗਤ ਗੁਰ ਸ਼ਬਦ ਪੂਜਾ ਭਰੈ ਨਾ ਦਰਸ਼ਨ ਪਾਇਆ। ਸਾਧ ਸੰਗਤ ਪਿਓ ਪੁੱਤ ਹੋਏ, ਦਿੱਤਾ ਖਾਏ ਪਹਿਨੈ ਪਹਿਨਾਇਆ। ਘਰ ਵਾਰੀ ਹੋਏ ਵਰਤਿਆ, ਘਰ ਵਾਰੀ ਸਿੱਖ ਪੈਰੀ ਪਾਇਆ। ਮਾਇਆ ਵਿੱਚ ਉਦਾਸ ਰਖਾਇਆ, ਮਾਇਆ ਵਿੱਚ ਉਦਾਸ ਰਖਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
ਵਾਹਿਗੁਰੂ ਜੀ ਤੇਰੀ ਸ਼ਰਨ, ਮੇਰੇ ਦੀਨ ਦਿਆਲ, ਸੁਖ ਸਾਗਰ ਮੇਰੇ ਗੁਰੂ ਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੈ। ਰੱਖੋ ਸ਼ਰਮੇ ਅਸਾੜੀ ਜੀਉ, ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ। ਮੈਂ ਮੂਰਖ ਕਿਸ ਦੀ ਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ। ਡੁੱਬਦਾ ਪੱਥਰ ਲੈ ਜਾ, ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ। ਤੂੰ ਠਾਕੁਰ ਉੱਚ ਭਗਵਾਨ। ਗੁਰਸਵਾਰੀ ਸਨਮਾਨਯੋਗ ਸਤਿਸੰਗਤ ਜੀਓ, ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਰਬੱਤ ਮਾਈ ਭਾਈ ਗੁਰਮੰਤਰ ਨਾਲ ਜੁੜੀਏ। ਥੋੜੇ ਤੋਂ ਥੋੜੇ ਸ਼ਬਦਾਂ ਵਿੱਚ ਕਰਨੀ ਹੋਵੇ, ਇਹ ਸ਼ਬਦ ਹੋਣਗੇ ਕਿ ਇਹ ਸ਼ਬਦ ਔਰ ਸਾਧ ਸੰਗਤ ਦਾ ਜੋੜ ਹੈ। ਜਿਹੜਾ ਇਕੱਠ ਗੁਰ ਸ਼ਬਦ ਦੇ ਆਸਰੇ ਹੈ, ਸ਼ਬਦ ਦੇ ਸਹਾਰੇ ਹੈ, ਜਿੱਥੇ ਸ਼ਬਦ ਵਰਤਦਾ ਪਿਆ ਹੈ, ਉਸ ਨੂੰ ਸਾਧ ਸੰਗਤ ਕਹਿੰਦੇ ਹਾਂ। ਇਸੇ ਦਾ ਹੀ ਦੂਸਰਾ ਨਾਮ ਹੈ ਪੰਥ ਔਰ ਗ੍ਰੰਥ। ਇਹ ਪੰਥ ਤੇ ਗ੍ਰੰਥ ਦਾ ਸੁਮੇਲ ਹੈ, ਸ਼ਬਦ ਔਰ ਸਾਧ ਸੰਗਤ ਦਾ ਜੋੜ ਹੈ। ਸਾਧ ਸੰਗਤ ਨੂੰ ਆਦਿ ਕਾਲ ਤੋਂ ਲੈ ਕੇ ਹਰ ਸਤਪੁਰਸ਼ ਨੇ ਮਹਾਨਤਾ ਦਿੱਤੀ, ਸਿਰ ਝੁਕਾਇਆ ਔਰ ਕਿਹਾ ਸੰਗਤ ਮਹਾਨ ਹੈ। ਜਿਸ ਵੇਲੇ ਅਸੀਂ ਪੁਰਾਣਾ ਗਾਥਾਵਾਂ ਪੜ੍ਹਦੇ ਹਾਂ, ਭਗਤੀ ਭਾਵ ਨੂੰ ਪੜ੍ਹਦੇ ਹਾਂ, ਐਸੀ ਕਥਾ ਲਿਖੀ ਮਿਲਦੀ ਹੈ। ਦੇਵ ਰਿਸ਼ੀ ਨਾਰਦ ਥਾਂ ਥਾਂ ਤੇ ਜਾਂਦੇ ਨੇ, ਭਗਵਾਨ ਦੇ ਦਰਸ਼ਨ ਨਹੀਂ ਹੁੰਦੇ। ਫੇਰ ਸਮੁੰਦਰ ਵਿੱਚ ਜਾਂਦੇ ਨੇ ਉੱਥੇ ਨਹੀਂ, ਵੈਕੁੰਠ ਜਾਂਦੇ ਨੇ ਉੱਥੇ ਨਹੀਂ, ਯੋਗੀਆਂ ਦਾ ਹਿਰਦਾ ਵੇਖਦੇ ਨੇ ਉੱਥੇ ਨਹੀਂ, ਜਿੱਥੇ ਜਿੱਥੇ ਟਿਕਾਣੇ ਦਾ ਪਤਾ ਸੀ ਜਾਂਦੇ ਨੇ ਨਹੀਂ, ਨਹੀਂ ਦਰਸ਼ਨ ਹੋਏ। ਪੁੱਛਦੇ ਨੇ, ਕਹਿੰਦੇ ਨੇ ਭਗਵਾਨ ਮੈਂ ਬਹੁਤ ਫਿਰਿਆ, ਤੁਸੀਂ ਕਿੱਥੇ ਗੁਪਤ ਹੋ ਜਾਂਦੇ ਹੋ? ਕਹਿਣ ਲੱਗੇ ਇੱਕ ਥਾਂ ਹੈ ਜਿੱਥੇ ਮੈਂ ਸਦਾ ਮਿਲਦਾ ਹਾਂ, ਹਾਜ਼ਰ ਰਹਿੰਦਾ ਹਾਂ, ਉਹ ਕਿਹੜਾ ਥਾਂ ਹੈ? ਕਹਿਣ ਲੱਗੇ ਉਹ ਸਾਧ ਸੰਗਤ ਹੈ, ਮੈਂ ਸੰਗਤ ਵਿੱਚ ਹਮੇਸ਼ਾ ਵਸਦਾ ਹਾਂ, ਮੇਰਾ ਨਿਜ ਘਰ ਸਾਧ ਸੰਗਤ ਹੈ, ਸਾਧ ਸੰਗਤ ਮੇਰਾ ਰੂਪ ਹੈ। ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪਬ ਵਸੈ ਜੀਓ। ਸੰਗਤ ਵਿੱਚ ਵਸਦਾ ਸਤਿਗੁਰੂ ਨਾਨਕ ਦੇਵ ਜੀ ਜਿੱਥੇ ਬੈਠਦੇ ਸਨ ਸੰਗਤ ਬਣਾ ਦਿੰਦੇ ਸਨ। ਬਚਪਨ ਵਿੱਚ ਹੀ ਉਹਨਾਂ ਨੇ ਸੰਗਤ ਆਰੰਭ ਕਰ ਦਿੱਤੀ, ਸਿਮਰਨ ਵਾਸਤੇ ਬੈਠਣਾ, ਸਾਥੀਆਂ ਦੇ ਨਾਲ ਜੁੜ ਕੇ ਬੈਠ ਜਾਣਾ, ਜਿਸ ਥਾਂ ਤੇ ਜਾਣਾ ਕੀਰਤਨ ਆਰੰਭ ਕਰਨਾ, ਸੰਗਤ ਇਕੱਤਰਿਤ ਹੋ ਜਾਣੀ। ਥਾਂ ਥਾਂ ਤੇ ਧਰਮਸ਼ਾਲਾ ਥਾਪੀਆਂ ਔਰ ਸਤਸੰਗਤ ਦਾ ਜੋੜ ਬੰਨਿਆ। ਜਨਮ ਸਾਖੀ ਨੂੰ ਪੜੋ, ਐਸੀਆਂ ਸਾਖੀਆਂ ਮਿਲਦੀਆਂ ਨੇ ਉਸ ਵਿੱਚ, ਜਿੱਥੇ ਜਾਣਾ ਕਹਿਣਾ ਸੁਬਾ ਸ਼ਾਮ ਸੰਗਤ ਵਿੱਚ ਆਓ, ਅਕਾਲ ਪੁਰਖ ਦੀ ਮਹਿਮਾ ਕਰੋ, ਸੰਗਤ ਤਾਰੇਗੀ। ਸਤਸੰਗਤ ਦੀ ਮਹਿਮਾ ਕਰਦਿਆਂ ਕਿਹਾ ਫਿਰ ਸੰਗਤ ਉਹ ਹੈ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਣੀ ਹੈ। ਸਮਰੱਥ ਨੇ ਗੁਰੂ ਨਾਨਕ ਦੇਵ ਦੇ ਘਰ ਵਿੱਚ ਕੀ ਨਹੀਂ, ਲੇਕਿਨ ਸੰਗਤ ਨੂੰ ਇੰਨੀ ਮਹਾਨਤਾ ਦੇ ਦਿੱਤੀ। ਕਿਸੇ ਸਿੱਖ ਦਾ ਕਾਰਜ ਹੈ, ਉਸਨੇ ਕਿਹਾ ਪਾਤਸ਼ਾਹੇ ਮੇਰਾ ਕਾਰਜ ਹੈ ਕਹਿਣਾ, ਸੰਗਤ ਵਿੱਚ ਅਰਦਾਸ ਕਰਾਂਗੇ। ਇਹ ਪਰੰਪਰਾ ਚਲਾ ਦਿੱਤੀ ਕਿ ਸਤ ਸੰਗਤ ਵਿੱਚ ਅਰਦਾਸ ਕਰਾਓ, ਕਾਰਜ ਰਾਸ ਹੋਣਗੇ। ਸੰਗਤ ਨੂੰ ਮਹਾਨਤਾ ਦੇ ਦਿੱਤੀ, ਸਿੱਖ ਨੂੰ ਇੰਨੀ ਮਹਾਨਤਾ ਦਿੱਤੀ ਹੈ, ਸਾਧ ਸੰਗਤ ਨੂੰ ਇੰਨੀ ਮਹਾਨਤਾ ਦਿੱਤੀ ਹੈ, ਸਾਡੇ ਸਾਹਮਣੇ ਉਹ ਸਪਸ਼ਟ ਹੈ। ਬਾਕੀ ਧਰਮਾਂ ਨੂੰ ਮੈਂ ਪੜ੍ਹਦਾ, ਸਤਿਕਾਰਯੋਗ ਨੇ ਸਾਰੇ, ਕੇਵਲ ਸਿੱਖ ਧਰਮ ਹੀ ਐਸਾ ਹੈ ਜਿਹੜਾ ਸਿੱਖ ਦੇ ਨਾਮ ਤੇ ਹੈ, ਸਿੱਖ ਧਰਮ। ਬਾਕੀ ਧਰਮ ਉਸ ਦੇ ਪੇਸ਼ਵਾਵਾਂ ਦੇ, ਉਸ ਦੇ ਰਹਿਨੁਮਾ, ਉਹਨਾਂ ਦੇ ਨਾਮ ਤੇ ਹਨ। ਈਸਾਈ ਧਰਮ ਈਸਾ ਦੇ ਨਾਮ ਤੇ ਹੈ, ਬੁੱਧ ਧਰਮ ਬੁੱਧ ਦੇ ਨਾਮ ਤੇ ਹੈ, ਪਰ ਸਿੱਖ ਧਰਮ ਉਹਨਾਂ ਕਿਸੇ ਗੁਰੂ ਦੇ ਨਾਮ ਤੇ ਨਹੀਂ ਰੱਖਿਆ, ਸਿੱਖ ਦੇ ਨਾਮ ਤੇ ਰੱਖੇ ਆ। ਇੱਥੇ ਖੋਜ ਦਾ ਵਿਸ਼ਾ ਹੈ ਸਿੱਖ, ਗੁਰੂ ਪੂਰਾ ਹੈ, ਪਰਮਾਤਮਾ ਪੂਰਾ ਹੈ। ਸਿੱਖ ਨੇ ਕਿਸੇ ਥਾਂ ਤੋਂ ਚੱਲ ਕੇ ਕਿਸੇ ਥਾਂ ਤੇ ਪਹੁੰਚਣਾ, ਇਸ ਲਈ ਕਿਹਾ ਸਿੱਖਾ ਬੈਠ ਪੂਰਨ ਗੁਰਸਿੱਖਾਂ ਦੇ ਕੋਲ, ਬੈਠ ਸਾਧ ਸੰਗਤ ਵਿੱਚ, ਇਸ ਥਾਂ ਤੇ ਆ ਕੇ ਤੇਰਾ ਨਿਸਤਾਰਾ ਹੋਵੇਗਾ, ਇੱਥੇ ਆ ਕੇ ਤੈਨੂੰ ਪ੍ਰੇਰਨਾ ਮਿਲੇਗੀ। ਗੁਰੂ ਪ੍ਰੇਰਨਾ ਦਿੰਦਾ ਹੈ, ਉਸ ਦੇ ਸਕੂਲ ਵਿੱਚ ਪੜ੍ਹੇ ਹੋਏ ਜਿਨ੍ਹਾਂ ਦਾ ਸੁਰਤ ਸ਼ਬਦ ਦਾ ਮੇਲ ਹੋ ਗਿਆ, ਉਹਨਾਂ ਬੈਠਿਆਂ ਦਾ ਪ੍ਰਭਾਵ ਦੂਸਰਿਆਂ ਤੇ ਪੈਂਦਾ। ਬਾਬਾ ਫਰੀਦ ਜੀ ਦਾ ਇੱਕ ਬਚਨ ਹੈ, ਸ਼ੈਲ ਲੰਘੰਦੇ ਪਾਰ ਗੋਰੀ ਮਨ ਧੀਰਿਆ, ਕੰਚਨ ਵੰਨੇ ਪਾਸੇ ਕਲਵਤ ਚੀਰਿਆ। ਸ਼ੈਲ ਦਾ ਅਰਥ ਹੁੰਦਾ ਨੌਜਵਾਨ, ਬਲਸ਼ਾਲੀ। ਬਲਸ਼ਾਲੀ ਜਦੋਂ ਪਾਰ ਜਾਂਦੇ ਨੇ, ਅਨੇਕਾਂ ਦੀ ਬਾਂਹ ਫੜ ਕੇ ਪਾਰ ਲੈ ਜਾਂਦੇ, ਦੂਸਰਿਆਂ ਨੂੰ ਧੀਰਜ ਆਉਂਦੀ ਹੈ। ਬਲਸ਼ਾਲੀ ਪਹੁੰਚੇ ਹੋਏ ਸੇਵਾ ਕਰਦੇ ਨੇ, ਅਨੇਕਾਂ ਨਾਲ ਸੇਵਾ ਲਈ ਜੁੱਟ ਪੈਂਦੇ ਨੇ। ਬਲਸ਼ਾਲੀ ਸੇਵਾ ਕਰਦੇ ਨੇ, ਅਨੇਕਾਂ ਦਾ ਧਿਆਨ ਜੁੜ ਜਾਂਦਾ, ਅਨੇਕਾਂ ਦੀ ਸੁਰਤ ਇਕਾਗਰ ਹੋ ਜਾਂਦੀ ਹੈ। ਸੰਗਤ ਦੇ ਬਾਰੇ ਹਰ ਸਤਿਪੁਰਸ਼ ਨੇ ਸੰਗਤ ਨੂੰ ਮਹਾਨ ਕਿਹਾ, श्री गुरु ग्रंथ साहब विच जो बाणी है ध्यान नाल भगतां दी भी बाणी पढ़िए। कबीर साहब जी दी बाणी पढ़दियां ये शब्द तुहानू मिल जाणगे। सनक सनंद महेश समाना, सनकाद के ब्रह्मा दे चार पुत्र होए, मनस पुत्र मन तो पुत्र कहिंदे ने अठे पहर समाधि लीन रहिंदे सन, कदी इन्हां दी सुरत नहीं सी टुटदी। कहिंदे ने सनक वर्गे, सनक सनंद महेश शिवजी वर्गे, शिवजी दियां समाधियां दा बड़ा चर्चा। भट्टा ने भी ऐसा किया है, रुद्र ध्यान शिवजी दे ध्यान गिने नहीं जाते। कहिंदे ने सनक सनंद महेश समाना, शिवजी वर्गे शेख नाग तेरो मर्म ना जानना, शेष नाग वर्गियां तेरा भेद नहीं जाने। कहिंदे ने जे भेद जानिया ही नहीं ते मैं इस पासे क्यों तुरां। कबीर साहब कहिंदे ने मैं गिनती मिनती वाले पासे पैंदा ही नहीं, मैं कम ही होर कर रहा कि संत संगत राम हृदय बसाई। मैं ते सत संग विच बैठना, संगत विच बैठ के परमात्मा नू हिरदे च वसा रही हूं। संगत विच बैठदा हां परमात्मा नू हिरदे विच वसाउंदा हां। शायद इसे लई परंपरावादियां ने कबीर साहब नू कहा विगड़ गए। वो चाहते सन जिमें असी योग करते हाँ तू भी कर, या असी मूर्ति पूजा करते हाँ तू भी कर, असी तीर्थ यात्रा करते हाँ तू भी कर, असी तप करते हाँ तू भी कर। पर इन्हें सतसंगत नू महानता दिती, संगत महान है। कह लगे मैनू विगड़िया, कहिंदे मैं सतसंगत विच बैठदा, परंपरावादी मैनू विगड़िया कहिंदे ने, पर मैं विगड़िया किवें हाँ। संतन संग कबीरा बिगड़ियो, पर मैं पहुंचया किथे हां, सो कबीरा राम मैं हो निबरियो। वो कबीर राम हो निबड़िया। भगत रविदास जी की बाणी विच भी संगत की किन्नी महानता है। हे परमात्मा संत जन तेरा तन हन, रब दा तन वेखना ते कहिंदे ने संत तुझी तन, संगत प्राण संगत तेरी जिंद जान है, साध संगत तेरे प्राण हन। संगत दी महानता आद काल तो रही। सतगुरु नानक देव जी उन्होंने आके करतारपुर जदों वसाया, इत्थे धर्मशाल बनाई और सतसंग बकायदा शुरू हो गया। उत्थे दा नितनेम लिखिया है, सोदर आरती गावी है अमृत वेला जा प्योचारा। शाम नू सोदर गावया जांदा सी, आरती गावी जांदी सी, अमृत वेले जप इसका उचारण हुंदा सी, जपजी का पाठ हुंदा सी और संगत विच सारे बैठते सन। इस सत संगत दी महिमा होई, संगत विच बकायदा अरदास शुरू हो गई। जेड़ा आया उसनु कहा संगत विच आके बैठ। योगी आउंदे सन, उन्होंने आके कटाक्ष भी कीता कि तुहाडा कोई सिख योग नहीं कर रहा, कोई सिख तुहाडा कोई साडे वाला जप तप नहीं कर रहा, तप नहीं साध रहा, इन्हां दा निस्तारा किवें होवेगा। सतगुरां ने कहा संगत निस्तारा करेगी। साध संगत विच गुरु का शब्द वर्तदा है और संगत निस्तारा करेगी। साध संगत महान है। सतगुरां ने सत संगत दी महानता इत्थे तक कह दिती। वो बचन रात नूं सौण लग्यां तुसीं पढ़दे हो, उसके भाव वल ध्यान देना है। बाबा हे भाई जै घर करते कीर्त होए, जिस सत संग घर विच करते दी कीर्ति हुंदी है। बाबा जै घर करते कीर्त होए, सो घर राख ਵਡਾਈ ਧੋਏ, ਤੇਰੀ ਵਡਿਆਈ ਇਸ ਗੱਲ ਵਿੱਚ ਹੈ, ਉਹ ਘਰ ਰੱਖ ਲੈ। ਭਾਵ ਸਤ ਸੰਗ ਘਰ ਬਚਾ ਲੈ, ਸਾਧ ਸੰਗਤ ਵਿੱਚ ਆ, ਸੰਗਤ ਦਾ ਰੂਪ ਹੋ ਜਾ, ਸੰਗਤ ਵਿੱਚ ਇੰਨਾ ਹਲੂਲ ਹੋ ਜਾ, ਤੇਰੀ ਸੁਰਤ ਹਮੇਸ਼ਾ ਸੰਗਤ ਵਿੱਚ ਟਿਕੀ ਰਹੇ। ਕਾਰੋਬਾਰ ਕਰਦਿਆਂ ਵੀ ਤੈਨੂੰ ਗੁਰੂ ਕੀ ਸੰਗਤ ਨਾ ਭੁੱਲੇ। ਜਿੱਥੇ ਵੀ ਜਾਵੇਂ ਸੰਗਤ ਵਿੱਚ ਕੀ ਸੁਣ ਕੇ ਆਇਆ ਉਹ ਮੈਨੂੰ ਯਾਦ ਰਹੇ। ਸੰਗਤ ਵਿੱਚ ਬੈਠ ਕੇ ਕੀ ਵਿਚਾਰੇ ਹੈ ਉਹ ਹਮੇਸ਼ਾ ਯਾਦ ਰਹੇ। ਸਤ ਸੰਗਤ ਨੂੰ ਨਾ ਭੁੱਲ, ਸੰਗਤ ਵਿੱਚ ਵਸੇਬਾ ਬਣਾਈ ਰੱਖ। ਭਾਈ ਗੁਰਦਾਸ ਸਾਹਿਬ ਜੀ ਸੰਗਤ ਦੀ ਇੰਨੀ ਮਹਾਨਤਾ ਕਹਿ ਰਹੇ ਨੇ। ਆਓ ਸਰਵਣ ਕਰੋ, ਇੱਕ ਵਾਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ।
ਕਰਨ ਕਾਰਨ ਸਮਰੱਥ ਹੈ, ਸਾਧ ਸੰਗਤ ਦਾ ਕਰੈ ਕਰਾਇਆ।
ਫਰਮਾਉਂਦੇ ਨੇ ਗੁਰੂ ਨਾਨਕ ਤੇ ਕਰਨ ਕਾਰਨ ਨੇ, ਸਮਰੱਥ ਨੇ, ਲੇਕਿਨ ਜਿਹੜਾ ਵੀ ਕੰਮ ਕਰਵਾਉਣਾ ਸੰਗਤ ਕੋਲੋਂ ਕਰਵਾ ਦਿੰਦੇ। ਆਪ ਸਮਰੱਥ ਨੇ ਪਰ ਕੋਈ ਕਾਰਜ ਹੈ, ਸੰਗਤ ਨੂੰ ਕਹਿੰਦੇ ਨੇ ਅਰਦਾਸ ਕਰੋ, ਸਾਧ ਸੰਗਤ ਵਿੱਚ ਅਰਦਾਸ ਕਰਾ ਦਿੰਦੇ। ਸਪਸ਼ਟ ਕਿਹਾ ਗੁਰੂ ਅਰਜਨ ਦੇਵ ਜੀ ਨੇ ਕਿ ਸਾਹਿਬਜ਼ਾਦਾ ਹਰਗੋਬਿੰਦ ਗੁਰੂ ਨਾਨਕ ਦੇਵ ਦੀ ਦਾਤ ਹੈ। ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਇਹ ਦਾਤ ਗੁਰੂ ਨਾਨਕ ਦੇਵ ਨੇ ਦਿੱਤੀ ਹੈ, ਲੇਕਿਨ ਕਰਵਾ ਦਿੱਤਾ ਸਾਧ ਸੰਗਤ ਕੋਲੋਂ। ਅਰਦਾਸ ਬਾਬਾ ਬੁੱਢਾ ਸਾਹਿਬ ਜੀ ਨੇ ਕਰ ਦਿੱਤੀ, ਸੰਗਤ ਵਿੱਚ ਕਰ ਦਿੱਤੀ। ਜਾ ਮਾਤਾ, ਗੁਰੂ ਨਾਨਕ ਦੇਵ ਉਹ ਪੁੱਤਰ ਦੇਵੇਗਾ ਜਿਹੜਾ ਜ਼ਾਲਮਾਂ ਦੇ ਸਿਰ ਇਹ ਗੰਢਿਆਂ ਵਾਂਗੂ ਭੰਨਿਆ ਕਰੇਗਾ। ਵੱਡਾ ਯੋਧਾ ਹੋਵੇਗਾ, ਪਰਉਪਕਾਰੀ ਹੋਵੇਗਾ, ਮਹਾਂਬਲੀ ਹੋਵੇਗਾ, ਪੂਰਾ ਗੁਰੂ ਹੋਵੇਗਾ। ਬੜੇ ਵਰਦੇ ਦਿੱਤੇ। ਦਾਤ ਉਹ ਕਹਿੰਦੇ ਨੇ ਗੁਰੂ ਨਾਨਕ ਦੇਵ ਦੀ। ਸਤਿਗੁਰੂ ਅਰਜਨ ਦੇਵ ਲਿਖਦੇ ਆ, ਇਸ ਗੱਲ ਦਾ ਜ਼ਿਕਰ ਹੀ ਨਹੀਂ ਕਰਦੇ, ਬਾਬਾ ਬੁੱਢਾ ਸਾਹਿਬ ਦਾ ਨਾਂ ਨਹੀਂ ਲੈਂਦੇ। ਉਹਨਾਂ ਨੂੰ ਪਤਾ ਹੈ ਦਾਤ ਤੇ ਹੈ ਗੁਰੂ ਨਾਨਕ ਦੇਵ ਦੀ। ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਲੇਕਿਨ ਦੇ ਦਿੱਤੀ ਸਾਧ ਸੰਗਤ ਵਿੱਚੋਂ। ਕਰਨ ਕਾਰਨ ਸਮਰੱਥ ਹੈ, ਸਾਧ ਸੰਗਤ ਦਾ ਕਰੈ ਕਰਾਇਆ। ਸਾਧ ਸੰਗਤ ਕੋਲੋਂ ਕਰਵਾ ਦਿੰਦੇ, ਸਾਧ ਸੰਗਤ ਦੀ ਮਹਾਨਤਾ ਬਣਾ ਦਿੱਤੀ। ਭਾਈ ਗੁਰਦਾਸ ਸਾਹਿਬ ਜੀ ਸਾਨੂੰ ਪ੍ਰੇਰਨਾ ਦਿੰਦੇ, ਕਹਿੰਦੇ ਨੇ ਤੂੰ ਸੰਗਤ ਦਾ ਪੱਲਾ ਨਾ ਛੱਡਿਆ ਕਰ, ਜੇ ਕੁਛ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਸੰਗਤ ਨੂੰ ਕਦੀ ਨਾ ਭੁੱਲ। ਮਤ ਸੰਗਤ ਭੁੱਲ ਕੇ ਹੋਰ ਕਿਸੇ ਪਾਸੇ ਚਲਾ ਜਾਏ, ਮੰਜ਼ਿਲ ਤੋਂ ਦੂਰ ਚਲਾ ਜਾਏਗਾ। ਜੋ ਤੈਨੂੰ ਪ੍ਰਾਪਤ ਹੋਣਾ ਗੁਰੂ ਦੀ ਸੰਗਤ ਵਿੱਚੋਂ ਹੋਣਾ। ਫਿਰ ਉਹ ਗੱਲ ਕਹਿੰਦੇ ਨੇ ਕਿ ਮੈਂ ਹੈਰਾਨ ਹੋ ਗਿਆ, ਬੰਦੇ ਦਾ ਮਨ ਕੈਸਾ ਜਿਸ ਸੰਗ ਵਿੱਚ ਜਾ ਕੇ ਕੇਵਲ ਦੁੱਖ ਹੀ ਪਾਇਆ, ਉਹ ਸੰਗ ਤੇ ਛੱਡਦਾ ਨਹੀਂ। ਪਰ ਜਿਸ ਸਤਸੰਗਤ ਵਿੱਚੋਂ ਆਨੰਦ ਤੇ ਸੁੱਖ ਮਿਲਦੇ ਨੇ ਉਸ ਨੂੰ ਇਹ ਭੁੱਲ ਜਾਂਦਾ। ਪ੍ਰਮਾਣ ਜਿਹੜੇ ਉਹਨਾਂ ਦਿੱਤੇ ਉਹ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ, ਤਾਂ ਕਿ ਸਤਸੰਗਤ ਤੋਂ ਕਦੀ ਨਾ ਟੁੱਟੀਏ, ਜੁੜੇ ਰਹੀਏ। ਮਾਰਬੇ ਕੋ ਤਰਾਸ ਦੇਖ, ਚੋਰ ਨਾ ਤਜਤ ਚੋਰੀ, ਬਟਵਾਰਾ ਬਾਟ ਪਾਰੀ, ਸੰਗ ਹੋਏ ਤਖਤ ਹੈ। ਜਿਹੜੇ ਬੁਰੇ ਬੰਦੇ ਨੇ ਇਹਨਾਂ ਦੀ ਲਗਨ ਇੰਨੀ ਹੈ, ਆਪਣਾ ਸੰਗ ਛੱਡਦੇ ਨੇ। ਚੋਰ ਫੜਿਆ ਗਿਆ, ਪੁਲਿਸ ਨੇ ਬੜਾ ਮਾਰਿਆ, ਪਰ ਜਿਸ ਵੇਲੇ ਛੁਟਕਾਰਾ ਹੋਇਆ ਉਹ ਚੋਰ ਕਿਤੇ ਹੋਰ ਥਾਂ ਤੇ ਨਹੀਂ ਗਿਆ, ਸਿੱਧਾ ਹੀ ਚੋਰਾਂ ਦੇ ਕੋਲ ਪਹੁੰਚ ਗਿਆ। ਕਈ ਵਾਰੀ ਤੇ ਜੇਲ੍ਹ ਦੇ ਅੱਗੇ ਹੀ ਉਹ ਲੈਣ ਲਈ ਖਲੋਤੇ ਹੁੰਦੇ ਨੇ ਤੇ ਤੈਨੂੰ ਲੈਣ ਵਾਸਤੇ ਆਏ ਆ, ਕਹਿੰਦੇ ਨੇ ਸਿੱਧਾ ਪਹੁੰਚ ਗਿਆ, ਕਿਸੇ ਪਰਿਵਾਰ ਦਾ ਫਿਕਰ ਨਹੀਂ, ਸਿੱਧਾ ਚੋਰਾਂ ਕੋਲ ਪਹੁੰਚ ਗਿਆ। ਮਾਰਬੇ ਕੋ ਤਰਾਸ ਦੇਖ, ਮਰਨ ਦਾ ਡਰ ਉਹ ਵੀ ਭੁੱਲ ਗਿਆ। ਚੋਰ ਨਾ ਤਜਤ ਚੋਰੀ, ਚੋਰੀ ਨਹੀਂ ਛੱਡਦਾ। ਬਟਵਾਰਾ ਬਾਟ ਪਾਰੀ, ਸੰਗ ਹੋਏ ਤਖਤ ਹੈ। ਡਾਕੂ ਡਾਕੂਆਂ ਨੂੰ, ਰਾਹ ਮਾਰਾਂ ਨੂੰ ਲੱਭਦਾ। ਬੇਸ਼ਵਰਤ ਬਿਰਥ ਭਏ ਮਨ ਮੈਨਾ ਸ਼ੰਕਾ ਮਾਨੈ। ਵੇਸ਼ਵਗਾਮੀ ਨੂੰ ਧਾਰਮਿਕ ਗ੍ਰੰਥਾਂ ਸੱਤ ਪੁਰਸ਼ਾਂ ਬਹੁਤ ਵੱਡਾ ਪਾਪੀ ਕਿਹਾ। ਵੇਸ਼ਵਾ ਨੂੰ ਹੀ ਨਹੀਂ ਪਾਪੀ ਕਿਹਾ, ਵੇਸ਼ਵਗਾਮੀ ਨੂੰ ਪਾਪੀ ਕਿਹਾ। ਕਹਿੰਦੇ ਨੇ ਬੜਾ ਮਹਾਨ ਪਾਪੀ ਹੈ, ਉਹਨੂੰ ਰੋਕ ਵੀ ਲੱਗ ਗਿਆ ਪਰ ਮਨ ਚ ਸ਼ੰਕਾ ਨਹੀਂ, ਆਪਣਾ ਵਿਕਾਰ ਨਹੀਂ ਛੱਡਦਾ। ਵੇਸ਼ਵਰਤ ਬਿਰਥ ਭਏ ਮਨ ਮੈਂ ਨਾ ਸ਼ੰਕਾ ਮਾਨੈ, ਜਵਾਰੀ ਨ ਸਰਵਸ ਹਾਰੈ ਸੈ ਥਕਤ ਹੈ। ਸਰਵਸ ਦਾ ਅਰਥ ਹੈ ਸਭ ਕੁਛ ਹੀ, ਜਵਾਰੀ ਸਭ ਕੁਝ ਹਾਰ ਦਿੰਦਾ ਤਾਂ ਵੀ ਨਹੀਂ ਥੱਕਦਾ। ਕੁਛ ਜਵਾਰੀ ਤੇ ਜੂਆ ਖੇਡਦੇ ਨੇ, ਕੁਛ ਵੇਖਣ ਵਾਲੇ ਕੋਲ ਖੜੇ ਹੁੰਦੇ ਨੇ, ਉਹ ਪਤਾ ਕੌਣ ਹੈ, ਉਹ ਹਾਰੇ ਜਵਾਰੀਏ ਹੁੰਦੇ ਨੇ, ਕੋਲ ਕੁਛ ਨਹੀਂ, ਨਾ ਕੁਛ ਲਾਉਣ ਵਾਸਤੇ ਕੋਲ ਹੈ, ਨਾ ਹੁਣ ਜਿੱਤਣ ਲਈ ਹੈ ਨਾ ਹਾਰਨ ਲਈ। ਉਹ ਵਿਚਾਰੇ ਮਨ ਲਾ ਰਹੇ ਨੇ ਤਾਂ ਵੀ ਉੱਥੇ ਕੋਲ ਖੜੇ ਹੋਏ ਨੇ, ਉਹ ਛੱਡਦੇ ਨੇ। ਜਵਾਰੀ ਨ ਸਰਵਸ ਹਾਰੈ ਸੈ ਥਕਤ ਹੈ। ਰਹਿਤ ਨਾਮਿਆਂ ਚ ਇੱਕ ਬਚਨ ਹੈ, ਸ਼ਾਇਦ ਇਸੇ ਲਈ ਉਹ ਲਿਖਿਆ ਸੀ ਕਿ ਪਰ ਨਾਰੀ ਪਹਿਲਾ ਪਰਾਈ ਇਸਤਰੀ, ਇਸ ਵੱਲ ਸਿੱਖ ਨਾ ਜਾਏ, ਪਰ ਇਸਤਰੀ ਪਰ ਨਾਰੀ ਜੂਆ, ਜੂਆ ਖੇਲਣਾ, ਅਸੱਤ ਝੂਠ ਬੋਲਣਾ, ਚੋਰੀ ਇਹ ਚੌਥਾ, ਮਦਰਾ ਸ਼ਰਾਬ ਪੰਜਵਾਂ। ਪਰ ਨਾਰੀ ਜੂਆ ਯਾ ਸੱਤ ਚੋਰੀ ਮਦਰਾ ਜਾਨ, ਪਾਂਚ ਐਬ ਯੇ ਜਗਤ ਮੈਂ ਤਜੇ ਸੋ ਸਿੰਘ ਸੋ ਜਾਨ। ਗੁਰੂ ਕਾ ਸਿਆਣਾ ਸਿੰਘ ਉਹ ਹੈ ਜਿਹੜਾ ਪੰਜ ਐਬ ਤਜ ਦੇਵੇ, ਛੱਡ ਦੇਵੇ। ਇਹ ਐਬ ਬਹੁਤ ਬੁਰੇ ਐਬ ਨੇ। ਜਵਾਰੀ ਨੂੰ ਬੁਰਾ ਕਿਉਂ ਕਿਹਾ? ਕਿਉਂਕਿ ਜਵਾਰ ਦਾ ਜਵਾਬ ਜੂਏ ਦਾ ਐਸਾ ਚਸਕਾ ਹੈ, ਜੋ ਕੋਲ ਹੈ ਨਾ ਬੰਦਾ ਉਹ ਫਿਰ ਲਗਾਈ ਜਾਂਦਾ। ਹੁਣ ਜਿਨ੍ਹਾਂ ਨੂੰ ਧਰਮ ਪੁੱਤਰ ਕਹਿੰਦੇ ਆ, ਪੜ੍ਹਾਉਣ ਵਾਲੇ ਸਿਰੇ ਦੇ ਉਸਤਾਦ, ਔਰ ਇਹ ਲੋਕ ਚਾਰੇ ਵੇਦ ਪੜ੍ਹੇ ਸਨ, ਕਾਰਵ ਤੇ ਪਾਂਡਵ ਵੇਦ ਇਹਨਾਂ ਨੂੰ ਪੜ੍ਹਾਏ ਗਏ, ਸ਼ਾਸਤਰ ਇਹਨਾਂ ਨੂੰ ਪੜ੍ਹਾਏ ਗਏ, ਆਚਾਰੀਆ ਦਰੋਣ ਨੇ ਸ਼ਸਤਰ ਸਿਖਾਏ, ਕਿਰਪਾਚਾਰੀਆ ਵਰਗੇ ਉਸਤਾਦ ਬ੍ਰਾਹਮਣ ਸਿਰੇ ਦੇ ਵਿਦਵਾਨ ਉਹ ਪੜ੍ਹਾਏ ਪੜ੍ਹਾਉਂਦੇ ਸਨ। ਇਹ ਸਭ ਕੁਝ ਜਾਣਦੇ ਹੋਏ ਕਿ ਜੂਆ ਬੁਰਾ ਹੈ, ਫਿਰ ਖੇਡਣ ਵਾਸਤੇ ਬੈਠ ਗਏ। ਜਵਾਰੀਏ ਨੂੰ ਇੱਕ ਆਸ ਹੁੰਦੀ ਹੈ, ਮੈਂ ਤੇ ਜਿੱਤਣਾ ਹੀ ਹੈ, ਹਾਰਨਾ ਤੇ ਦੂਸਰੇ ਨਹੀਂ ਹੈ, ਮੈਂ ਜਿੱਤਣਾ। ਬੈਠ ਗਏ, ਚਲੋ ਧਨ ਹਾਰ ਬੈਠੇ ਹੋ, ਹੁਣ ਹੀ ਬਸ ਕਰਦੇ ਹੋ, ਨਹੀਂ ਰਾਜ ਵੀ ਹਾਰ ਬੈਠੇ ਹੋ, ਹੁਣ ਵੀ ਬਸ ਕਰ ਦਿਓ, ਨਹੀਂ ਅਜੇ ਵੀ ਪਤਨੀ ਵੀ ਜੂਏ ਤੇ ਲਾ ਦਿੱਤੀ, ਉਹ ਵੀ ਹਾਰ ਗਏ, ਹੁਣ ਹੀ ਜਾਣ ਦਿਓ, ਆਪਣਾ ਆਪਾ ਵੀ ਲਾ ਦਿੱਤਾ, ਉਹ ਵੀ ਹਾਰ ਗਏ, ਜੂਏ ਵਿੱਚ ਹਾਰ ਗਏ। 12 ਸਾਲ ਦਾ ਬਨਵਾਸ, ਮੇਰਾ ਖਿਆਲ ਹੈ ਕੁਝ ਹੋਰ ਵੀ ਹੁੰਦਾ ਨਾ ਇਹਨਾਂ ਕੋਲ, ਤੇ ਉਹ ਵੀ ਲਾ ਦੇਣਾ ਸੀ। ਲਾਉਣ ਵਾਲਾ ਤੇ ਇੱਕ ਚੀਜ਼ ਹੋਰ ਵੀ ਲਾਉਣ ਵਾਸਤੇ ਤਿਆਰ ਹੈ, ਉਹਨਾਂ ਨੂੰ ਵੈਸੇ ਧਿਆਨ ਨਹੀਂ ਉਸ ਵੇਲੇ ਆਇਆ, ਮੇਰਾ ਖਿਆਲ ਹੈ ਉਹਨਾਂ ਜ਼ਰੂਰ ਲਾਉਣਾ ਸੀ, ਉਹਨਾਂ ਕਹਿਣਾ ਸੀ ਲਓ ਹੁਣ ਪ੍ਰਮਾਤਮਾ ਨੂੰ ਜੂਏ ਤੇ ਲਾਉਂਦੇ ਹਾਂ, ਇਹਨੂੰ ਵੀ ਹਾਰੋ, ਪਤਨੀ ਦੇ ਹਾਰ ਗਏ ਹਾਂ, ਆਪਣਾ ਆਪਾ ਤੇ ਹਾਰ ਗਏ, ਹੁਣ ਭਗਵਾਨ ਨੂੰ ਲਾਓ। ਖੁਦਾਇਆ ਹਵਸ਼ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਐਸੇ ਬੰਦੇ ਤੇ ਰੱਬ ਨੂੰ ਵੀ ਵੇਚਣ ਨੂੰ ਫਰਕ ਨਹੀਂ ਕਰਦੇ। ਇਸੇ ਲਈ ਕਿਹਾ ਜੂਆ ਬੁਰਾ, ਬਹੁਤ ਬੁਰਾ ਹੈ, ਗੁਰੂ ਕਾ ਸਿੱਖ ਨਾ ਖੇਡੇ। ਨਵੇਂ ਨਵੇਂ ਠੰਗ ਆ ਜੂਏ ਦੇ ਆ ਗਏ ਨੇ, ਉਹ ਪਹਿਲੇ ਜਵਾਰੀਏ ਬੈਠਦੇ ਸਨ, ਅੱਜ ਟੰਗ ਲਾਟਰੀ ਕੀ ਹੈ, ਜੂਆ ਹੀ ਤੇ ਹੈ, ਲਾਉਂਦੇ ਪਏ ਨੇ ਲੋਕੀ, ਜੂਏ ਦੇ ਅੱਡੇ ਏਡੇ ਏਡੇ ਵੱਡੇ ਵਿਦੇਸ਼ਾਂ ਚ ਬਣ ਚੁੱਕੇ ਨੇ, ਪੰਜਾਂ ਪੰਜਾਂ ਮਿੰਟਾਂ ਚ ਲੋਕੀ ਕੰਗਾਲ ਹੋ ਕੇ ਜਾ ਰਹੇ, ਸ਼ਾਹ ਤੋਂ ਕੰਗਾਲ। ਇੱਕ ਜਵਾਰੀਏ ਬਾਰੇ ਮੈਂ ਐਸਾ ਸੁਣਿਆ, ਪਤਨੀ ਦੇ ਹੱਥ ਵਿੱਚ 1 ਰੁਪਈਆ ਵੇਖਿਆ, ਅੱਖਾਂ ਨੇ ਵੇਖਿਆ, ਮੂੰਹ ਚ ਪਾਣੀ ਆ ਗਿਆ, ਦੌੜ ਕੇ ਗਿਆ, 1 ਰੁਪਈਆ ਮੈਨੂੰ ਦੇ ਦੇ। ਪਤਨੀ ਵਿਚਾਰੀ ਗੁੱਸੇ ਨਾਲ ਅੱਗੋਂ ਲੜਨ ਲਈ ਪਈ, ਕਹਿਣ ਲੱਗੀ 1 ਰੁਪਈਆ ਸਿਰਫ ਘਰ ਚ, ਮੈਂ ਸਬਜ਼ੀ ਲੈਣ ਚੱਲੀ ਆ, ਤੂੰ ਛੱਡਿਆ ਘਰ ਚ ਕੁਛ ਨਹੀਂ, ਇਹ ਵੀ ਤੈਨੂੰ ਦੇ ਦਿਆਂ। ਕਹਿਣ ਲੱਗਾ ਰੁਪਈਏ ਕਰ ਦਿਆਂਗਾ। ਖੋ ਲਿਆ, ਤੁਰ ਗਿਆ ਜੂਏ ਘਰ, ਰੁਪਈਆ ਲਾਇਆ, 10 ਰੁਪਏ ਜਿੱਤ ਗਿਆ, ਬਾਗੋ ਬਾਗ ਹੋਇਆ। ਕਹਿਣ ਲੱਗਾ ਅੱਜ ਦਿਨ ਚੰਗਾ, 10 ਲਾ ਦਿੱਤੇ 100 ਜਿੱਤ ਗਿਆ, 100 ਲਾਇਆ 1000 ਜਿੱਤ ਗਿਆ, 1000 ਲਾਇਆ 1,00,000 ਰੁਪਇਆ ਜਿੱਤ ਗਿਆ। ਉਛਲਿਆ, ਕਹਿਣ ਲੱਗਾ ਲਓ ਜੀ ਲੱਖਾਪਤੀ ਬਣ ਗਿਆ। ਵੈਸੇ ਜਵਾਰੀਆ ਤੇ ਕਰੋੜਪਤੀ ਵੀ ਹੋਵੇ ਕੋਈ ਖੁਸ਼ੀ ਵਾਲੀ ਗੱਲ ਨਹੀਂ, ਅਰਬਪਤੀ ਵੀ ਹੋ ਜਾਏ ਤਾਂ ਵੀ ਨਹੀਂ। ਲੱਖਾਪਤੀ ਬਣ ਗਏ ਪਰ ਲੱਖ ਹੀ ਲਾ ਦਿੱਤਾ, ਸਾਰਾ ਹੀ ਹਾਰ ਗਿਆ, ਰੁਪਈਆ ਵੀ ਗਿਆ, ਸਬਜ਼ੀ ਤੋਂ ਵੀ ਗਏ। ਜਵਾਰੀਏ ਬੰਦੇ ਦਾ ਕੋਈ ਭਰੋਸਾ ਨਹੀਂ, ਜੂਏ ਵਿੱਚ ਜੋ ਆਪਣਾ ਆਪਾ ਲਾ ਦਿੰਦਾ। ਇਸੇ ਲਈ ਕਿਹਾ ਸੀ, ਪਰ ਨਾਰੀ ਜੂਆ ਅਸਤ ਚੋਰੀ ਮਦਰਾ ਜਾਨ, ਪਾਂਚ ਐਬ ਇਹ ਜਗਤ ਮੈਂ ਤਜੇ ਸੋ ਸਿੰਘ ਸੋ ਜਾਨ। ਗੁਰੂ ਕਾ ਸਿੰਘ ਜਿਹੜਾ ਸਿਆਣਾ ਉਹ ਇਹ ਐਬ ਛੱਡ ਦੇਵੇ, ਇਹਨਾਂ ਐਬਾਂ ਨੂੰ ਛੱਡ ਦੇਵੇ। ਕਹਿੰਦੇ ਨੇ ਜੂਆ ਖੇਡਣ ਵਾਸਤੇ ਨਾ ਜਾਏ, ਚੋਰੀ ਉਹ ਨਾ ਕਰੇ, ਝੂਠ ਨਾ ਬੋਲੇ, ਨਸ਼ਾ ਨਾ ਪੀਵੇ, ਪਰਾਏ ਘਰ ਵੱਲ ਨਾ ਤੱਕੇ, ਇਹਨਾਂ ਤੋਂ ਉਚੇਰਾ ਹੋ ਕੇ ਰਹੇ। ਤੇ ਕਰਨ ਵਾਲਾ ਕੰਮ ਕਿਹੜਾ? ਉਹ ਸੰਗਤ ਵਿੱਚ ਬੈਠੇ, ਸੰਗਤ ਵਿੱਚ ਆਇਆਂ ਤੋਂ ਬਗੈਰ ਇਹਨਾਂ ਐਬਾਂ ਨੇ ਪਿੱਛਾ ਨਹੀਂ ਛੱਡਣਾ। ਜਿਨ੍ਹਾਂ ਬੰਦਿਆਂ ਨੇ ਆਪਣਾ ਆਪਾ ਬਚਾਇਆ ਸੰਗਤ ਵਿੱਚ ਆ ਗਏ, ਗੁਰੂ ਦੀ ਨਜ਼ਰ ਹੋ ਗਈ, ਸਤਿਗੁਰੂ ਦੀ ਬਖਸ਼ਿਸ਼ ਹੋਈ, ਸਤਿਗੁਰੂ ਦੀ ਰਹਿਮਤ ਉਹਨਾਂ ਤੇ ਹੋਈ, ਉਹ ਚਿਹਰੇ ਹੋ ਗਏ। ਉਹਨਾਂ ਨੇ ਕਿਹਾ, ਬੰਦੇ ਜਵਾਰੀਏ ਤੇ ਛੋਟੇ ਮੋਟੇ ਪੈਸੇ ਹੀ ਲਾ ਰਹੇ ਨੇ, ਤੂੰ ਐਸਾ ਜਵਾਰੀਆ, ਤੂੰ ਤੇ ਜਨਮ ਹੀ ਆਪਣਾ ਲਗਾ ਦਿੱਤਾ ਮਾਇਆ ਪਿੱਛੇ, ਤੇਰੀ ਹਾਲਤ ਇਹ ਹੋਣੀ ਹੈ। ਕਹਿਤ ਕਬੀਰ ਕਿਸ ਗੁਣ ਵਿਚਾਰ, ਚੱਲੇ ਜਵਾਰੀ ਦੋਏ ਹੱਥ ਚਾਰ। ਜਵਾਰੀ ਦੋਵੇਂ ਹੱਥ ਝਾੜ ਕੇ ਇੱਥੋਂ ਤੁਰ ਪਏ। ਸਤਿਗੁਰੂ ਨਾਨਕ ਦੇਵ ਜੀ ਨੇ ਬੜੀ ਬਖਸ਼ਿਸ਼ ਕੀਤੀ, ਕਿਰਪਾ ਕੀਤੀ, ਸਾਨੂੰ ਸਾਧ ਸੰਗਤ ਦੇ ਦਿੱਤੀ। ਕਿਹਾ, ਆ ਜੇ ਤੂੰ ਜੂਆ ਖੇਡਣਾ ਹੀ, ਇੱਕ ਜੂਆ ਮੈਂ ਤੈਨੂੰ ਹੋਰ ਦੱਸਾਂ, ਉਹ ਕਿਹੜਾ? ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇੱਕ ਬੜਾ ਸੁੰਦਰ ਬਚਨ ਕਿਹਾ, ਕਹਿੰਦੇ ਨੇ ਖੇਲਣਾ ਹੀ ਹੈ ਤੇ ਇੱਕ ਜੂਆ ਖੇਡ ਲਓ। ਕਾਮ ਕ੍ਰੋਧ ਮੋਹ ਮਦ ਮਤ ਸਰ, ਇਹ ਖੇਲਤ ਸਭ ਜੂਏ ਹਾਰ। ਮੈਂ ਕਾਮ ਹਾਰ ਦਿੱਤਾ, ਕ੍ਰੋਧ ਹਾਰ ਦਿੱਤਾ, ਮੋਹ ਹਾਰ ਦਿੱਤਾ, ਈਰਖਾ ਹਾਰ ਦਿੱਤੀ ਹੈ, ਹਾਰਨੇ ਨਹੀਂ ਤੇ ਅਵਗਣ ਹਾਰ, ਜਿੱਤਣਾ ਹੀ ਤੇ ਆ ਮੈਂ ਤੈਨੂੰ ਦੱਸਾਂ, ਐਸੀ ਕਲਾ ਨਾ ਖੇਡੀਐ, ਜਿੱਤ ਦਰਗਹਿ ਗਿਆ ਹਾਰੀਐ। ਹਾਰ ਕੇ ਨਾ ਜਾ, ਇੱਥੋਂ ਜਿੱਤ ਕੇ ਜਾ। ਅਕਾਲ ਪੁਰਖ ਦਿੰਦਾ, ਬੜੀ ਬਖਸ਼ਿਸ਼ ਕਰਦਾ। ਮੈਂ ਕਹਿੰਦਾ ਵਡਭਾਗਾ ਜਿਹੜਾ ਇਹਨਾਂ ਵਿਕਾਰਾਂ ਤੋਂ ਉੱਤੇ ਹੋ ਜਾਏ। ਇੱਕ ਕਵਲ ਫੁੱਲ ਚਿੱਕੜ ਚੋਂ ਪੈਦਾ ਹੁੰਦਾ, ਲੇਕਿਨ ਚਿੱਕੜ ਤੋਂ ਉੱਚਾ ਹੋ ਜਾਂਦਾ। ਜਲ ਤੇ ਉਪਜੈ ਜਲ ਤੇ ਦੂਰ, ਕਦੀ ਵੇਖਿਆ ਹੋਵੇਗਾ ਗੋਹੇ ਆਦਿਕ ਦੀ ਇਹ ਰਾਖ ਖਾਕ ਪਈ ਹੁੰਦੀ ਹੈ ਖਾਦ, ਗੁਲਾਬ ਦਾ ਫੁੱਲ ਉੱਚਾ ਹੋ ਜਾਂਦਾ। ਮਨ ਦਾ ਸੰਸਾਰ ਦੇ ਵਿੱਚ ਵਿਕਾਰ ਨੇ, ਇਹ ਕਾਮ ਆਦਿਕ ਨਾਲ ਨਗਰ ਭਰਿਆ ਪਿਆ ਹੈ, ਇੱਥੇ ਵਿਕਾਰਾਂ ਦੇ ਅੱਡੇ ਬਹੁਤ ਨੇ। ਲੇਕਿਨ ਇਹਨਾਂ ਵਿਕਾਰਾਂ ਦੇ ਵਿੱਚ ਸਾਧ ਸੰਗਤ ਵੀ ਤੇ ਹੈ। ਮੰਨ ਲਿਆ ਕਿ ਇੱਥੇ ਭਰਨ ਵਾਸਤੇ, ਪਾਪਾਂ ਦੀ ਮੈਲ ਵਾਸਤੇ ਬੜੇ ਥਾਂ ਨੇ, ਪਰ ਧੋਣ ਵਾਸਤੇ ਸਤਸੰਗਤ ਵੀ ਤੇ ਹੈ, ਸਰੋਵਰ ਵੀ ਤੇ ਹੈ। ਇੱਥੇ ਆ ਬੇਨਤੀ ਕਰ ਰਿਹਾ ਸਾਂ। ਭਾਈ ਸਾਹਿਬ ਜੀ ਕਹਿੰਦੇ ਨੇ, ਬੁਰੇ ਬੰਦੇ ਆਪਣੀ ਸੰਗਤ ਨਹੀਂ ਛੱਡਦੇ, ਉਹਨਾਂ ਨੂੰ ਬੜੀ ਲਗਨ ਹੈ, ਭਲੇ ਬੰਦੇ ਵਾਸਤੇ ਇੰਨੀ ਲਗਨ ਨਹੀਂ। ਜਵਾਰੀ ਨਾ ਸਰਵਸ ਹਾਰੈ ਸੈ ਥਕਤ ਹੈ, ਜੂਆ ਖੇਲਦੇ ਆ ਜਵਾਰੀ ਸਾਰਾ ਕੁਝ ਹਾਰ ਜਾਂਦਾ, ਫਿਰ ਵੇਖਣ ਵਾਸਤੇ ਤੁਰ ਜਾਂਦਾ। ਅਮਲੀ ਨਾ ਅਮਲ ਤਜਤ ਜਿਉਂ ਤ੍ਰਿਕਾਰ ਕੀ, ਅਮਲੇ ਸੁਗੰਧਾਂ ਬੜੀਆਂ ਪਾਉਂਦਾ, ਅੱਜ ਤੋਂ ਬਾਅਦ ਨਹੀਂ ਖਾਣਾ, ਅੱਜ ਤੋਂ ਬਾਅਦ ਇਹ ਨਸ਼ਾ ਨਹੀਂ ਕਰਨਾ, ਪਰ ਪਤਾ ਕਦੋਂ? ਜਦੋਂ ਨਸ਼ੇ ਚ ਹੁੰਦਾ। ਇਹ ਸਮਾਂ ਸੁਗੰਧਾਂ ਵੀ ਪਾਉਂਦਾ ਖਾ ਪੀ ਕੇ, ਜਿਸ ਵੇਲੇ ਤੋਟਾ ਹੋਵੇ ਉਸ ਵੇਲੇ ਪੁੱਛਿਓ ਭਾਈ ਹੁਣ ਪਾ ਸੁਗੰਧ, ਹੁਣ ਆਖ ਅੱਜ ਤੋਂ ਬਾਅਦ ਨਹੀਂ ਪੀਆਂਗਾ, ਅੱਜ ਤੋਂ ਬਾਅਦ ਨਹੀਂ। ਜਦੋਂ ਨਸ਼ੇ ਚ ਧੁੱਤ ਹੋਵੇ ਨਾ ਉਸ ਵੇਲੇ ਆਖੇਗਾ ਨਹੀਂ ਅੱਜ ਤੋਂ ਬਾਅਦ ਨਹੀਂ ਪੀਣੀ, ਅੱਜ ਤੋਂ ਬਾਅਦ ਨਹੀਂ ਨਸ਼ਾ ਖਾਣਾ, ਛੱਡਦਾ ਫੇਰ ਕੋਈ ਨਹੀਂ। ਲੋਕੀ ਫਟਕਾਰਾਂ ਪਾਉਂਦੇ ਨੇ, ਅਮਲੀ ਨਾ ਅਮਲ ਤਜਤ ਜਿਉਂ ਤ੍ਰਿਖਾਰ ਕੀ ਏ। ਦੁੱਖ ਦੋਖ, ਦੁੱਖ ਵੀ ਲੱਗਦੇ ਨੇ, ਹੈ ਵੀ ਇਹ ਐਬ, ਦੁੱਖ ਦੋਖ ਲੋਕ ਬੇਦ, ਲੋਕੀ ਵੀ ਬੁਰਾ ਕਹਿੰਦੇ ਨੇ, ਧਾਰਮਿਕ ਗ੍ਰੰਥ ਵੀ ਬੁਰਾ ਕਹਿੰਦੇ ਨੇ। ਸੁਣਤ ਸ਼ਕਤ ਹੈ, ਸੁਣਦਾ ਵੀ ਜਾਂਦਾ ਖਾਈ ਵੀ ਜਾਂਦਾ ਹੈ। ਅਦਮ ਅਸਾਦ ਸੰਗ ਛਾੜਤ ਨਾ ਅੰਗੀਕਾਰੀ, ਨੀਚ ਬੰਦੇ ਆਪਣਾ ਸੰਗ ਨਹੀਂ ਛੱਡਦੇ, ਬੁਰਿਆਈਆਂ ਨੂੰ ਅੰਗੀਕਾਰ ਕਰ ਲਿਆ ਛੱਡਦੇ ਨਹੀਂ। ਗੁਰਸਿੱਖ ਸਾਧ ਸੰਗ ਛੱਡ ਕਿਉਂ ਸਕਤ ਹੈ, ਗੁਰਸਿੱਖ ਕਿਉਂ ਸੰਗਤ ਛੱਡ ਸਕੇ। ਇਹਨੂੰ ਵੀ ਤੇ ਸੰਗਤ ਵਿੱਚ ਆਉਣਾ ਚਾਹੀਦਾ। ਅਮਲੀ ਨੂੰ ਵੇਖਿਆ ਕਿੰਨੀ ਮੁਸ਼ਕਲ ਹੋਵੇ, ਮੀਂਹ ਪੈਂਦਾ ਹੋਵੇ ਉਹ ਵਿਚਾਰਾ ਅਫੀਮ ਖਰੀਦਣ ਵਾਸਤੇ ਕਿਤੇ ਪਹੁੰਚੇਗਾ। ਸਿੱਖਾ ਤੇਰੀ ਵੀ ਇਹ ਲਗਨ ਹੋਵੇ, ਝੱਖੜ ਚਾਂਗੀ ਮੀਂਹ ਵਰਸੈ, ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਏ। ਸਤਵਾਦੀ ਇਹ ਗੱਲ ਕਹਿੰਦੇ ਨੇ ਕਿ ਸੰਸਾਰ ਚ ਬੁਰਿਆਈ ਜ਼ਿਆਦਾ ਕਿਉਂ ਹੈ, ਭਲਿਆਈ ਘੱਟ ਕਿਉਂ ਹੈ, ਨੇਕੀ ਘੱਟ ਹੈ ਬਦੀ ਜ਼ਿਆਦਾ ਹੈ। ਇਹ ਸੱਚ ਹੈ, ਜੇ ਲੱਭਣਾ ਚਾਹੋ ਨਾ, ਸਰਵੇ ਕਰਨਾ ਚਾਹੋ, ਵੇਖਣਾ ਚਾਹੋ, ਗਿਣਨਾ ਚਾਹੋ, ਦੁਨੀਆ ਤੇ ਨੇਕ ਬੰਦੇ ਕਿੰਨੇ ਤੇ ਬਦ ਕਿੰਨੇ ਕੁ ਨੇ, ਹੈਰਾਨ ਹੋ ਜਾਓਗੇ। ਨੇਕੀ ਤੇ ਐਵੇਂ ਨਾਮ ਮਾਤਰ ਹੀ, ਉਸ ਦਾ ਕਾਰਨ ਹੈ, ਕਾਰਨ ਇਹ ਹੈ ਨੇਕੀ ਦੀ ਲਗਨ ਬੜੀ ਘੱਟ ਹੈ, ਲਗਨ ਪੈਦਾ ਕਰਨ ਦੀ ਲੋੜ ਹੈ। ਸਤਿਗੁਰਾਂ ਨੇ ਲਗਨ ਪੈਦਾ ਕਰ ਦਿੱਤੀ। ਹੁਣ ਲਗਨ ਦਾ ਤੁਸੀਂ ਆਪ ਵੇਖੋ, ਇੱਕ ਪਰਿਵਾਰ ਦੇ ਵਿੱਚ ਜਿੰਨੇ ਮੈਂਬਰ ਨੇ ਲਗਨ ਵਾਲੇ ਕਿੰਨੇ ਕੁ ਨੇ, ਬਲਕਿ ਮੈਂ ਤੇ ਵੇਖਿਆ ਕਿ ਲਗਨ ਵਾਲਾ ਇੱਕ ਪੈਦਾ ਹੋ ਗਿਆ ਨਾ, ਜੇ ਕਰਦਾ ਤੇ ਪ੍ਰਮਾਤਮਾ, ਲਗਨ ਵਾਲਾ ਪੈਦਾ ਹੋ ਗਿਆ, ਬਾਕੀ ਰੋਕਣ ਵਾਲੇ ਨੇ ਸਾਰੇ। ਬਾਕੀ ਕਹਿਣਗੇ ਤੈਨੂੰ ਕੀ ਹੋ ਗਏ, ਖਿਮਾ ਕਰਨਾ। ਕਿਸੇ ਦਾ ਪੁੱਤਰ ਸਾਧੂ ਬਣ ਜਾਏ, ਸੰਤ ਹੋ ਜਾਏ, ਵੈਸੇ ਸਕੂਲ ਕੋਈ ਨਹੀਂ ਬਣਿਆ ਕੋਈ ਜਿੱਥੇ ਪੜ੍ਹ ਜਾਏ ਤੇ ਸੰਤ ਹੋ ਜਾਏ, ਨਹੀਂ, ਇਹ ਤੇ ਰੱਬੀ ਕਿਰਪਾ ਹੀ ਹੈ, ਜਿਸ ਤੇ ਹੋ ਜਾਏ ਹੋ ਜਾਏ। ਪਰ ਕਿਸੇ ਦਾ ਪੁੱਤਰ ਸੰਤ ਹੋਵੇ ਤੇ ਕਹਿਣਾ ਬੜਾ ਸੌਖਾ, ਮਹਾਰਾਜ ਸਾਡਾ ਵੀ ਨਿਸਤਾਰਾ ਕਰ ਦੇ। ਪਰ ਅੱਜ ਤੱਕ ਕਿਸੇ ਚਾਹਿਆ ਕਿ ਮੇਰਾ ਪੁੱਤਰ ਸੰਤ ਹੋ ਜਾਏ? ਕੌਣ ਚਾਹੁੰਦਾ ਹੈ? ਜੇ ਕੋਈ ਕਹਿ ਦੇਵੇ ਦੇਵੇ ਤੇਰਾ ਪੁੱਤਰ ਸੰਤ ਬਣੇਗਾ, ਵੈਸੇ ਚਿੰਤਾ ਲੱਗ ਜਾਂਦੀ ਹੈ ਮਨ ਨੂੰ ਭਾਈ ਕਿਤੇ ਐਸਾ ਹੋ ਨਾ ਜਾਏ। ਬੰਦਾ ਚਾਹੁੰਦਾ ਪੁੱਤਰ ਪੜ੍ਹ ਲਿਖ ਕੇ ਬਿਜ਼ਨਸਮੈਨ ਬਣੇ, ਡਾਕਟਰ ਬਣੇ, ਇੰਜੀਨੀਅਰ ਬਣੇ, ਸੰਤ ਬਣ ਜਾਏਗਾ, ਕਿਤੇ ਘਰ ਬਾਰ ਛੱਡ ਕੇ ਨਾ ਤੁਰ ਜਾਏ। ਮਹਾਤਮਾ ਬੁੱਧ ਦਾ ਜਨਮ ਹੋਇਆ, ਜੋਤਸ਼ੀਆਂ ਕਹਿ ਦਿੱਤਾ ਜਾਂ ਮਹਾਨ ਰਾਜਾ ਚੱਕਰਵਰਤੀ ਰਾਜਾ ਹੋਏਗਾ ਜਾਂ ਸੰਤ ਹੋਏਗਾ, ਮਹਾਨ ਸਾਧੂ। ਉਹਨਾਂ ਚਰਨ ਫੜ ਲਏ ਜੋਤਸ਼ੀਆਂ ਦੇ, ਕਹਿਣ ਲੱਗੇ ਕਿਰਪਾ ਕਰੋ, ਕੋਈ ਉਪਾਅ ਦੱਸੋ, ਸੰਤ ਨਾ ਕਿਤੇ ਬਣ ਜਾਏ, ਰਾਜਾ ਬਣੇ। ਉਹਨਾਂ ਕਿਹਾ ਫਿਰ ਢੰਗ ਦੱਸ ਦਿੰਦੇ ਆ, ਵਰਤ ਲਓ, ਉਪਾਅ ਹੈ, ਸ਼ਾਇਦ ਸੰਤ ਨਾ ਬਣੇ, ਉਪਾਅ ਹੈ। ਕਹਿਣ ਲੱਗੇ ਦੱਸੋ, ਮੈਂ ਚਾਹੁੰਦਾ ਮੇਰਾ ਪੁੱਤਰ ਰਾਜਾ ਹੀ ਬਣੇ। ਉਹ ਕਹਿਣ ਲੱਗੇ ਜੀਵਨ ਪੂਰਾ ਇਸ ਦੀ ਨਜ਼ਰ ਨਹੀਂ ਪੈਣਾ ਚਾਹੀਦਾ। ਇੱਥੇ ਵੀ ਬੇਨਤੀ ਕਰਾਂ, ਜਿਸ ਦਿਨ ਕਿਸੇ ਨੂੰ ਵੀ ਜੀਵਨ ਨਜ਼ਰ ਪੈ ਗਿਆ ਉਹ ਸੰਤ ਹੋ ਜਾਏਗਾ, ਦੁਨੀਆ ਦੀ ਮੋਹ ਮਮਤਾ ਨਾਲ ਉਹ ਤਿਨਕਾ ਤੋੜ ਜਾਏਗਾ। ਇਹ ਤੇ ਸੁੱਤਾ ਸੁੱਤਾ ਹੀ ਬੰਦਾ ਦੁਨੀਆਦਾਰ ਰਹਿ ਸਕਦਾ, ਵਰਨਾ ਨਹੀਂ। ਹੋਇਆ ਕਿ ਉਸ ਦੀ ਬਗੀਚੀ ਦੇ ਫੁੱਲ ਮੁਰਝਾਏ, ਉਹਨਾਂ ਚੁਣ ਕੇ ਪਾਸੇ ਕਰਦੇ ਨੇ, ਮੁਰਝਾਇਆ ਫੁੱਲ ਵੇਖ ਕੇ ਧਿਆਨ ਨਾ ਆ ਜਾਏ ਇੱਕ ਦਿਨ ਮੈਂ ਵੀ ਮੁਰਝਾ ਜਾਣਾ। ਬੁੱਢਾ ਬੰਦਾ ਕੋਈ ਨਜ਼ਰ ਹੀ ਨਹੀਂ ਸੁਣ ਪੈਣ ਦਿੰਦੇ, ਪਰ ਇੱਕ ਦਿਨ ਕੁੱਬਾ ਬੰਦਾ ਕੁਰੰਗ ਸੁੱਕਾ ਹੋਇਆ, ਨਜ਼ਰ ਹੀ ਪੈ ਗਿਆ, ਪੁੱਛਦਾ ਰਥਵਾਨ ਨੂੰ ਇਹ ਕੌਣ ਹੈ? ਕਹਿਣ ਲੱਗੇ ਬੁੱਢਾ ਬੰਦਾ। ਇਹ ਕੀ ਹੁੰਦੇ ਨੇ? ਕਹਿਣ ਲੱਗੇ ਹਰ ਬੰਦਾ ਹੀ ਹੋ ਜਾਂਦਾ, ਤੂੰ ਵੀ ਹੋਵੇਂਗਾ। ਉਹ ਜਿਹੜੀ ਬਿਮਾਰੀ ਤੋਂ ਬਚਾਉਣਾ ਸੀ ਉਹ ਸਾਹਮਣੇ ਆਈ ਗਈ। ਕਹਿਣ ਲੱਗਾ ਮੈਂ ਵੀ ਹੋ ਜਾਵਾਂਗਾ? ਕਹਿਣ ਲੱਗੇ ਹਾਂ। ਉਸੇ ਵੇਲੇ ਅੰਦਰ ਸੁੱਤਾ ਵੈਰਾਗ ਜਾਗ ਪਿਆ, ਸਾਰੇ ਇੰਜ ਹੋ ਜਾਂਦੇ, ਮੁਰਦਾ ਵੇਖ ਲਿਆ। ਇਹ ਕੌਣ ਹੈ? ਕਹਿਣ ਲੱਗੇ ਜੀ ਮਰ ਚੁੱਕਾ ਹੈ। ਹਰ ਕੋਈ ਮਰਦਾ? ਕਹਿਣ ਲੱਗੇ ਮਰਦਾ। ਬਸ ਅੱਧੀ ਰਾਤ ਘਰ ਛੱਡ ਕੇ ਤੁਰ ਪਿਆ। ਜਿਸ ਦਿਨ ਕੋਈ ਸੰਤ ਬਣਦਾ, ਘਰਦਿਆਂ ਤੇ ਜੋ ਬੀਤਦੀ ਹੈ ਉਹ ਜਾਣੇ। ਬਾਪ ਨੇ ਮਗਰ ਭੇਜਿਆ ਵਜ਼ੀਰ ਨੂੰ, ਕਹਿਣ ਲੱਗੇ ਜਾ ਉਹਨੂੰ ਮਨਾ ਕੇ ਲਿਆ। ਵਜ਼ੀਰ ਨੂੰ ਕਹਿੰਦਾ ਕੁਛ ਐਸਾ ਹੋ ਸਕਦਾ ਮੈਂ ਕਰਾਂ ਕਿ ਬਾਪ ਮੈਨੂੰ ਨਾ ਮੁੜ ਕੇ ਵੜਨ ਦੇਵੇ ਘਰ ਮਨਾਏ ਨਾ। ਕਹਿਣ ਲੱਗੇ ਤੂੰ ਪਤਿਤ ਹੋ ਜਾਏ ਤੇ ਤਾਂ ਹੋ ਸਕਦਾ। ਕਹਿਣ ਲੱਗੇ ਪਤਿਤ ਕਿਵੇਂ? ਕਹਿਣ ਲੱਗੇ ਜਿਹੜਾ ਕੇਸ ਕੱਟ ਲਵੇ ਪਤਿਤ ਹੋ ਜਾਂਦਾ। ਇਹ ਅੱਜ ਤੋਂ 2500 ਸਾਲ ਪਹਿਲੇ ਦੀ ਗੱਲ ਤੁਹਾਨੂੰ ਸੁਣਾ ਰਹੇ ਹਾਂ। ਮੈਂ ਥਾਈਲੈਂਡ ਜਦੋਂ ਗਿਆ ਪਹਿਲੀ ਵਾਰ ਤੇ ਇੱਕ ਮੰਦਰ ਉਹਨਾਂ ਮੈਨੂੰ ਵਿਖਾਇਆ, ਉਹਨੇ ਆਪਣਾ ਜੂੜਾ ਫੜਿਆ ਬੁੱਧ ਨੇ ਤੇ ਕੱਟਦਾ ਪਿਆ। ਮੈਂ ਪੁੱਛਿਆ ਇਹ ਕੀ? ਕਹਿਣ ਲੱਗੇ ਉਹ ਕਹਾਣੀ ਹੈ, ਉਸਨੇ ਆਪਣਾ ਜੂੜਾ ਕੱਟ ਦਿੱਤਾ ਕਿ ਬਾਪ ਮੈਨੂੰ ਨਾ ਬੁਲਾਵੇ। ਪਰ ਜਿਸ ਦਿਨ ਬ੍ਰਹਮ ਗਿਆਨ ਹੋਇਆ, ਪਹਿਲੇ ਦਿਨ ਇਹ ਕੰਮ ਕੀਤਾ ਕਿ ਕੇਸਾਂ ਦਾ ਜੂੜਾ ਕੀਤਾ, ਉਸ ਦਿਨ ਫਿਰ ਕੀਤਾ, ਬਾਪ ਨਾ ਬੁਲਾਏ, ਚਲਾ ਗਿਆ। ਸੰਤ ਬਣ ਸਕਦਾ ਜਿਸ ਨੂੰ ਦੁਨੀਆਂ ਦੀ ਨਾਸ਼ ਮਾਨਤਾ ਇਹ ਨਜ਼ਰ ਪੈ ਜਾਏ ਕਿ ਦੁਨੀਆਂ ਨਾਸ਼ਵਾਨ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜੀਵਨ ਬਿਰਤਾਂਤ ਪੜੋ। ਪਿਤਾ ਨੂੰ ਇੰਨੀ ਚਿੰਤਾ ਸੀ, ਕਹਿੰਦੇ ਸਨ ਕੀ ਬਣੇਗਾ ਮੇਰੇ ਘਰ ਦਾ। ਇੱਕ ਬੱਚਾ ਪਰਮਾਤਮਾ ਨੇ ਦਿੱਤਾ, ਰਾਏ ਬਲਾਰ ਕੋਲ ਰੋ ਪਏ। ਕਹਿਣ ਲੱਗੇ ਰਾਏ ਜੀ ਤੁਹਾਨੂੰ ਕੀ ਆਖਾਂ, ਵੱਡੇ ਤੁਹਾਡੇ ਸਾਹਮਣੇ ਬੋਲ ਨਹੀਂ ਸਕਦੇ। ਵੈਸੇ ਤੁਸੀਂ ਨਾ ਮੇਰੇ ਤੇ ਰਹਿਮ ਕਰੋ, ਨਾ ਆਖਿਆ ਕਰੋ ਇਹ ਰੱਬ ਦਾ ਰੂਪ ਹੈ, ਨਾ ਆਖਿਆ ਕਰੋ ਇਸ ਤਰ੍ਹਾਂ, ਇਹ ਤੇ ਵਿਗੜੀ ਗਿਆ, ਕੁਛ ਵੀ ਨਹੀਂ ਕਰਦਾ। ਮੈਂ ਮੱਝਾਂ ਚਾਰਨ ਭੇਜੇ ਹੈ, ਖੇਤੀ ਉਜਾੜ ਕੇ ਆ ਗਿਆ, ਆ 20 ਰੁਪਏ ਦਿੱਤੇ ਸਨ ਸਾਧੂਆਂ ਨੂੰ ਖਵਾ ਕੇ ਆ ਗਏ। ਪਿਤਾ ਵੈਸੇ ਚਾਹੁੰਦਾ ਸੀ ਮੇਰਾ ਪੁੱਤਰ ਘੱਟੋ ਘੱਟ ਗੁਰਦੌਰ ਤੇ ਬਣੇ, ਤਹਿਸੀਲਦਾਰ ਬਣੇ, ਹੋਰ ਕੁਝ ਨਹੀਂ, ਪਟਵਾਰੀ ਬਣ ਜਾਏ ਮੇਰੇ ਥਾਂ, ਉਹ ਵੀ ਨਾ ਬਣ ਸਕਿਆ। ਕਹਿਣ ਲੱਗੇ ਤੇ ਕੁਛ ਵੀ ਨਹੀਂ ਕਰਦਾ, ਇਹ ਕਿੱਥੋਂ ਖਾਏਗਾ? ਪਿਤਾ ਨੂੰ ਫਿਕਰ ਸੀ ਕਿੱਥੋਂ ਖਾਏਗਾ, ਕੌਣ ਜਾਣਦਾ ਸੀ ਇਸ ਦੇ ਨਾਮ ਤੇ ਸਾਰੀ ਦੁਨੀਆਂ ਖਾਏਗੀ। ਜਿਸ ਨੂੰ ਕਹਿ ਰਹੇ ਹੋ ਇਹ ਕਿੱਥੋਂ ਖਾਏਗਾ, ਇਹਦੇ ਨਾਮ ਤੇ ਦੁਨੀਆਂ ਖਾਏਗੀ। ਇਹ ਕਾਲਮ ਕਹਿੰਦਾ ਸੀ ਜਿਹੜਾ ਧੰਨ ਗੁਰੂ ਨਾਨਕ ਹੀ ਆਖੀ ਜਾਏ ਉਹਦੇ ਕੋਲੋਂ ਵੀ ਰੋਟੀ ਨਹੀਂ ਮੁੱਕਦੀ। ਨਾਨਕ ਨਾਨਕ ਜੋ ਨਰ ਕਹੇ ਨੰਗਾ ਭੁੱਖਾ ਕਦੇ ਨਾ ਰਹੇ। ਜਿਨੇ ਧੰਨ ਗੁਰੂ ਨਾਨਕ ਆਖਿਆ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਪਰ ਪਿਤਾ ਨੂੰ ਫਿਕਰ ਸੀ ਕਿ ਇਹ ਤੇ ਕੁਛ ਵੀ ਨਹੀਂ ਕਰ ਰਿਹਾ। ਹੁਣ ਉਸ ਵੇਲੇ ਪਿਤਾ ਨੇ ਮੂੰਹ ਤੇ ਥੱਪੜ ਮਾਰੇ। ਅੱਜ ਤੁਸੀਂ ਚਰਨਾਂ ਤੇ ਮੱਥਾ ਟੇਕਦੇ ਹੋ, ਕਹਿੰਦੇ ਹੋ ਕਿਤੇ ਜਲਵਾ ਮਿਲ ਜਾਏ, ਸੁਪਨੇ ਚ ਦਰਸ਼ਨ ਹੋ ਜਾਣ ਗੁਰੂ ਨਾਨਕ ਦੇਵ ਦੇ। ਜਦੋਂ ਹੈ ਸਨ ਮੂੰਹ ਤੇ ਉਹਨੇ ਥੱਪੜ ਮਾਰੇ ਕਿ ਤੂੰ ਕੋਈ ਵੀ ਕੰਮ ਨਹੀਂ ਕਰਦਾ। ਸੱਚ ਇਹ ਹੈ ਕਿ ਲਗਨ ਦੀ ਘਾਟ ਹੈ, ਬੁਰੀ ਲਗਨ ਦੀ ਘਾਟ ਨਹੀਂ। ਬੁਰੇ ਬੰਦੇ ਹਰ ਬੰਦਾ ਹਰ ਪਾਸਾ ਬੁਰੇ ਬੰਦਾ ਬੁਰੇ ਪਾਸੇ ਸਹਿਮਤ ਹੋ ਜਾਂਦਾ। ਪੁੱਤਰ ਕੁਛ ਖੱਟ ਕਮਾ ਕੇ ਲਿਆਏ, ਭਾਵੇਂ 100% ਝੂਠ ਬੋਲੇ, 2 ਨੰਬਰ ਦਾ ਕੰਮ ਕਰਦਾ ਹੋਵੇ। ਬਾਪ ਕਹਿੰਦਾ ਕੋਈ ਨਹੀਂ, ਉਹਨੂੰ ਲੁਕਾਉਣ ਦਾ ਯਤਨ ਕਰਦਾ। ਹੁਣ ਕਿੰਨੇ ਕੁ ਬਾਪ ਨੇ ਜਿਹੜੇ ਗੱਲ ਕਹਿਣ, ਬੇਟਾ ਨਹੀਂ ਇਹ ਬੁਰਾ ਹੀ ਨਹੀਂ ਕਰਨਾ, ਭਲੀ ਲਗਨ ਦੇਣ, ਭਲੇ ਪਾਸੇ ਲਾਉਣ। ਭਲੀ ਲਗਨ ਤੇ ਜਾਪਦਾ ਲਗਭਗ ਜਿਵੇਂ ਮੁਰਦਾ ਹੀ ਹੋ ਗਈ ਹੋਵੇ। ਅਸੀਂ ਪਿੱਛੇ ਵਿਚਾਰ ਆਏ ਹਾਂ, ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀਂ ਕਹਿ ਚੜਿਆ। ਬੁਰੇ ਪਾਸੇ ਦੀ ਲਗਨ ਬਹੁਤ ਹੈ, ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ। ਗੁਰੂ ਨਾਨਕ ਦੇਵ ਜੀ ਨੇ ਸਾਧ ਸੰਗਤ ਦੀ ਮਹਾਨਤਾ ਬਣਾਈ, ਉਹਨਾਂ ਕਿਹਾ ਭਲੇ ਪਾਸੇ ਦੀ ਲਗਨ ਹੋਵੇ। ਫਿਰ ਭਲੇ ਪਾਸੇ ਦੀ ਲਗਨ ਜਿਨ੍ਹਾਂ ਦੀ ਸੀ ਉਹਨਾਂ ਨੂੰ ਸਨਮਾਨ ਕਿੰਨਾ ਦਿੱਤਾ, ਆਦਰ ਉਹਨਾਂ ਦਾ ਕਿੰਨਾ ਕੀਤਾ, ਉਹ ਵੀ ਤੁਹਾਡੇ ਸਾਹਮਣੇ। 12 ਸਾਲ ਦਾ ਬੱਚਾ ਸਤਿਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਆ ਜਾਂਦਾ, ਦੁੱਧ ਪੇਟਾ ਕਰਦਾ, ਮੱਖਣ ਰੱਖ ਦਿੰਦਾ, ਲੱਸੀ ਲੈ ਆਉਂਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਬੇਟਾ ਤੈਨੂੰ ਬੜੀ ਲਗਨ ਹੈ, ਇਹ ਕਿਵੇਂ ਲੱਗ ਗਈ? ਕਹਿਣ ਲੱਗਾ ਜੀ ਲਗਨ ਲੱਗੀ ਹੈ ਘਰ ਚੋਂ ਹੀ। ਮੇਰੀ ਮਾਤਾ ਨੇ ਇੱਕ ਦਿਨ ਕਹਿ ਦਿੱਤਾ, ਬੂੜਿਆ ਵੱਡੀਆਂ ਲੱਕੜਾਂ ਨੂੰ ਅੱਗ ਨਹੀਂ ਲੱਗਦੀ, ਛੋਟੇ ਛੋਟੇ ਤੀਲੇ ਲੈ ਕੇ ਆ, ਮੈਂ ਇਕੱਠੇ ਕਰ ਲਿਆ। ਉਹਨਾਂ ਨੂੰ ਅੱਗ ਲੱਗੀ ਤੇ ਉਹਨਾਂ ਤੋਂ ਵੱਡੀਆਂ ਨੂੰ ਲੱਗ ਗਈ, ਤੇ ਮੈਂ ਸੋਚਿਆ ਮੌਤ ਵੀ ਤੇ ਅੱਗ ਵਰਗੀ ਹੈ, ਕੀ ਪਤਾ ਛੋਟਿਆਂ ਨੂੰ ਪਹਿਲੋਂ ਆ ਜਾਏ। ਤੇ ਮੈਨੂੰ ਤੇ ਉਸ ਦਿਨ ਤੋਂ ਚਾਰ ਚੁਪੇਰੇ ਮੌਤ ਹੀ ਦਿਸਦੀ ਹੈ। ਆਏ ਪਠਾਨ, ਕੱਚੀਆਂ ਖੇਤੀਆਂ ਵੀ ਵੱਢ ਕੇ ਲੈ ਗਏ, ਪੱਕੀਆਂ ਵੀ ਲੈ ਗਏ, ਕੀ ਪਤਾ ਕਿਹੜੇ ਵੇਲੇ ਆ ਜਾਏ। ਤੇ ਬਾਬਾ ਜੀ ਜਨਮ ਸਫਲ ਕਿਵੇਂ ਹੋ ਗਏ? ਸਤਿਗੁਰੂ ਕਹਿਣ ਲੱਗੇ ਤੂੰ ਬੂੜਾ ਨਹੀਂ, ਤੂੰ ਹੈ ਬੁੱਢਾ। ਇਹੋ ਜਿਹੀਆਂ ਗੱਲਾਂ ਤੇ ਬੁੱਢੇ ਵੀ ਨਹੀਂ ਡਰਦੇ ਘਰ ਦੇ, ਉਹ ਵੀ ਕਹਿੰਦੇ ਨੇ ਹੱਟੀ ਵਧਾ ਦਿਓ, ਇਹ ਨਹੀਂ ਕਹਿੰਦੇ ਹੱਟੀ ਬੰਦ ਕਰ ਦਿਓ। ਬੰਦ ਕਰਨਾ ਪ੍ਰਤੀਕ ਹੈ ਮੌਤ ਦਾ। ਉਹ ਨਹੀਂ ਕਹਿੰਦੇ ਦੀਵਾ ਬੁਝਾ ਦਿਓ, ਕਿਤੇ ਜੀਵਨ ਦੀਵਾ ਹੀ ਨਾ ਬੁੱਝ ਜਾਓ, ਕਹਿੰਦੇ ਨੇ ਦੀਵਾ ਵੱਡਾ ਕਰ ਦਿਓ। ਕਹਿਣ ਲੱਗੇ ਬੁੱਢਿਆਂ ਨੇ ਸ਼ਬਦ ਘੜੇ ਨੇ, ਤੂੰ ਮੌਤ ਦੀ ਗੱਲ ਕਰਨਾ ਪਿਆ। ਕਹਿਣ ਲੱਗੇ ਬੈਠ ਜਾ ਹੁਣ ਇੱਥੇ ਹੀ ਸਾਡੇ ਕੋਲ ਹੀ। 12 ਸਾਲ ਦਾ ਸੀ, ਗੁਰੂ ਜੋਗਾ ਹੋ ਗਿਆ। 98 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਜਦੋਂ ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੋਇਆ, ਗ੍ਰੰਥੀ ਥਾਪਿਆ ਗਿਆ। 120 ਸਾਲ ਦੀ ਉਮਰ ਸੀ। ਐਸੇ ਐਸੇ ਸਤਸੰਗੀ ਉਹਨਾਂ ਦੀ ਲਗਨ ਪੈਦਾ ਕੀਤੀ ਗੁਰੂ ਨਾਨਕ ਦੇਵ ਜੀ ਨੇ, ਸੰਗਤ ਦੀ ਲਗਨ ਪੈਦਾ ਕੀਤੀ ਸਤਿਗੁਰਾਂ ਨੇ, ਸੰਗਤ ਨੂੰ ਮਹਾਨਤਾ ਦਿੱਤੀ। ਇਤਿਹਾਸ ਨੂੰ ਅੱਗੇ ਹੋਰ ਵਾਚੀਏ ਤੁਹਾਨੂੰ ਪਤਾ ਲੱਗੇਗਾ ਸੰਗਤ ਨੂੰ ਕਿੰਨਾ ਮਹਾਨ ਕਿਹਾ। ਜਿਸ ਵੇਲੇ ਚੰਦੂ ਦੇ ਲਾਗੇ ਆਏ, ਰਿਸ਼ਤਾ ਤੇ ਕਰ ਗਏ, ਜਾ ਕੇ ਦੱਸਿਆ ਇਹ ਉਹ ਦਰਬਾਰ ਹੈ ਜਿੱਥੇ ਅਕਬਰ ਵੀ ਝੁਕਦਾ ਰਿਹਾ, ਮੱਥਾ ਟੇਕਦਾ ਰਿਹਾ। ਪਰ ਇਹ ਸੁਣ ਕੇ ਕਹਿਣ ਲੱਗਾ ਛੱਡੋ ਇਹਨਾਂ ਗੱਲਾਂ ਨੂੰ, ਆਖਰ ਤੇ ਫਕੀਰ ਹੀ ਨੇ ਨਾ, ਤੁਸੀਂ ਪਾਂਧਾ ਜੀ ਚੰਗਾ ਨਹੀਂ ਜੇ ਕੀਤਾ, ਪਰ ਜੋ ਕਰ ਆਏ ਹੋ ਚਲੋ ਮੈਂ ਹੁਣ ਮੰਨਾਂਗਾ, ਪਰ ਭਲਾ ਨਹੀਂ ਜੇ ਕੀਤਾ। ਚਵਾਰੇ ਦੀ ਇੱਟ ਮੋਰੀ ਨੂੰ ਲਾਏ। ਹੁਣ ਉਸ ਵੇਲੇ ਜਦੋਂ ਕੁੜਮਾਈ ਦੀ ਰਸਮ ਅਦਾ ਕਰਨੀ, ਸ਼ਗਨ ਹੋਣਾ, ਵਧਾਈਆਂ ਲੋਕਾਂ ਦੇਣੀਆਂ, ਅਚਾਨਕ ਦਿੱਲੀ ਦੀ ਸੰਗਤ ਆ ਜਾਂਦੀ। ਸੰਗਤ ਆ ਕੇ ਕਹਿਣ ਲੱਗੀ ਪਾਤਸ਼ਾਹ ਸੰਗਤ ਰੂਪ ਵਿੱਚ ਖੜੇ ਆ। ਕਹਿਣ ਲੱਗੇ ਸੰਗਤ ਸਿਰ ਮੱਥੇ ਤੇ ਆਓ। ਪਾਤਸ਼ਾਹ ਹੰਕਾਰੀ ਦੀ ਪੁੱਤਰੀ ਜੇ ਗੁਰ ਮਾਤਾ ਬਣ ਗਈ ਤੇ ਸਿੱਖਾਂ ਨੂੰ ਮਾਂ ਵਾਲਾ ਪਿਆਰ ਕਿਹੜਾ ਮਿਲੇਗਾ, ਕਿਵੇਂ ਮਿਲੇਗਾ? ਜਿਹੜਾ ਬਾਪ ਇਹ ਗੱਲ ਕਹਿ ਰਹੇ ਚੁਬਾਰੇ ਦੀ ਇੱਟ ਮੋਰੀ ਨੂੰ, ਸਾਧ ਸੰਗਤ ਨੂੰ ਜੋ ਇੱਕ ਵਹਿਣੀ ਸਮਝੇ, ਨਾਲੀ ਸਮਝੇ, ਉਸ ਘਰ ਵਿੱਚੋਂ ਸਿੱਖਾਂ ਨੂੰ ਪਿਆਰ ਕਿਵੇਂ ਮਿਲੇਗਾ? ਕਹਿਣ ਲੱਗੇ ਬਿਲਕੁਲ ਠੀਕ ਹੈ, ਮੈਂ ਸਾਰੀਆਂ ਖੁਸ਼ੀਆਂ ਕੁਰਬਾਨ ਕਰ ਦਿਆਂਗਾ ਸਾਧ ਸੰਗਤ ਤੋਂ। ਸੰਗਤ ਮਹਾਨ ਹੈ, ਸੰਗਤ ਦੇ ਨਾਲ ਦਾ ਹੋਰ ਕੋਈ ਨਹੀਂ। ਜਿਵੇਂ ਪਹਿਲੇ ਗੁਰੂ ਕਰਦੇ ਆਏ ਨੇ ਸਭ ਕੁਝ ਸੰਗਤ ਤੋਂ ਕੁਰਬਾਨ, ਗੁਰੂ ਅਮਰਦਾਸ ਜੀ ਨੇ ਵੀ ਐਸਾ ਹੀ ਕੀਤਾ ਸੀ। ਆਖਰੀ ਸਮਾਂ ਆਇਆ, ਕਹਿਣ ਲੱਗੇ ਮਤ ਕੋਈ ਕਿਰਿਆ ਫੁੱਲ ਦੀਵੇ ਕਰਦੇ ਫਿਰੋ, ਮੈਂ ਸੰਗਤ ਤੋਂ ਸਭ ਕੁਝ ਕੁਰਬਾਨ ਕਰਨਾ। ਕਹਿਣ ਲੱਗੇ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵਾਏ। ਹਰ ਸਰ ਦਾ ਅਰਥ ਹੁੰਦਾ ਸਾਧ ਸੰਗਤ। ਮੈਂ ਸੰਗਤ ਤੋਂ ਸਭ ਕੁਝ ਕੁਰਬਾਨ ਕਰਨਾ, ਸਾਡੀ ਗਮੀ ਦੁੱਖ ਸੁੱਖ ਬਸ ਸੰਗਤ ਵਿੱਚ ਹੀ ਹੈ। ਸੰਗਤ ਮਹਾਨ ਹੈ। ਦਸ਼ਮੇਸ਼ ਪਿਤਾ ਨੇ ਉਸੇ ਸੰਗਤ ਨੂੰ ਪੰਥ ਆਖੇ। ਗੁਰਸੰਗਤ ਕੀਨੀ ਖਾਲਸਾ, ਇਹ ਖਾਲਸਾ ਪੰਥ ਹੈ। ਮਨਮੁਖੀ ਦੁਹੇਲਾ, ਜਿਹੜਾ ਮਨਮੁਖ ਹੋਵੇਗਾ ਔਖਾ ਹੋਵੇਗਾ। ਖਾਲਸੇ ਦੇ ਅੰਗ ਬਣੋ, ਸੰਗਤ ਦੇ ਅੰਗ ਬਣੋ। ਸਤਿਗੁਰਾਂ ਨੇ ਖਾਲਸੇ ਦੀ ਕਿੰਨਾ ਮਹਿਮਾ ਕਹੀ ਹੈ। ਸਰਬਰੋ ਗ੍ਰੰਥ ਦੇ ਉਹ ਸ਼ਬਦ ਜਿਹੜੇ ਨੇ ਬੜੇ ਵਿਚਾਰਨ ਯੋਗ ਨੇ। ਪਾਤਸ਼ਾਹ ਸਰੀਰ ਤੇ ਜਾ ਰਿਹਾ, ਇਸ ਤੋਂ ਬਾਅਦ ਕਹਿਣ ਲੱਗੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇ ਹੂੰ ਸਤ ਸਤ ਸੰਗਾ, ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸਾ ਮੇਰੋ ਕਹੀਅਤ ਬਿਰਦ, ਖਾਲਸਾ ਮੇਰੋ ਪਛ ਅਰ ਪਾਤਾ, ਖਾਲਸਾ ਮੇਰੋ ਸੁਖ ਅਲਾਦਾ, ਖਾਲਸਾ ਮੇਰੋ ਕਰੇ ਨਿਰਬਾਹ, ਖਾਲਸਾ ਮੇਰੋ ਦੇਹ ਅਰ ਸਾਹ, ਖਾਲਸਾ ਮੇਰੋ ਗਿਆਨ ਅਰ ਧਿਆਨ, ਖਾਲਸੇ ਕਾ ਹੋਂ ਧਰੋਂ ਧਿਆਨ। ਇਹ ਸਭ ਕਹਿ ਕੇ ਕਹਿਣ ਲੱਗੇ ਜੇ ਅਜੇ ਵੀ ਕੁਛ ਸ਼ੱਕ ਰਹਿ ਗਿਆ ਹੋਵੇ, ਮੈਂ ਇੱਕ ਕਸਮ ਚੁੱਕ ਲੈਨਾ, ਗੁਆਈ ਪਾ ਦੇਨਾ, ਯਾ ਮੈਂ ਰੰਚ ਨਾ ਮਿਥਿਆ ਬਾਕੀ ਪਾਰ ਬੰਮ ਗੁਰੂ ਨਾਨਕ ਸਾਖੀ। ਇੱਕ ਬਚਨ ਹੋਰ ਕਿਹਾ, ਜੇ ਮੇਰੇ ਸਰੀਰ ਦੇ ਸਾਰੇ ਰੋਮ, 3.5 ਕਰੋੜ ਰੋਮ ਕਹੇ ਨੇ ਇੱਕ ਸਰੀਰ ਦੇ, ਜੇ ਸਾਰੇ ਰੋਮ ਜ਼ੁਬਾਨਾਂ ਬਣ ਜਾਣ ਤੇ ਇਹਨਾਂ ਜ਼ੁਬਾਨਾਂ ਨਾਲ ਮੈਂ ਖਾਲਸੇ ਦੇ ਗੁਣ ਗਾਉਂਦਾ ਰਹਾਂ। ਰੋਮ ਰੋਮ ਜੇ ਰਸਨਾ ਪਾਉਂ, ਤਦਪ ਖਾਲਸਾ ਜਸਤੈ ਗਾਉਂ, ਹਉ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਗਰ ਬੂੰਦੇਰੋ। ਮੈਂ ਫਿਰ ਦੁਹਰਾ ਦਿਆਂ, ਸਾਧ ਸੰਗਤ ਔਰ ਖਾਲਸਾ ਪੰਥ ਇਹ ਇੱਕ ਹੀ ਨੇ। ਪਹਿਲੇ ਇਸ ਦਾ ਨਾਮ ਸੀ ਸਾਧ ਸੰਗਤ, ਕਿਹਾ ਸਾਧ ਸੰਗਤ ਦਾ ਕਰੇ ਕਰਾਇਆ ਤੇ ਹੁਣ ਖਾਲਸਾ ਪੰਥ ਦਾ ਕਰਾਇਆ ਸਾਰਾ ਕੁਝ ਹੋ ਰਹੀ ਹੈ। ਗੁਰੂ ਉਹੀ ਕਰਦਾ ਹੈ ਜੋ ਪੰਥ ਕਰਦਾ ਹੈ, ਪੰਥ ਵਿੱਚ ਆਪ ਵਸਦਾ ਹੈ, ਪੰਥ ਗ੍ਰੰਥ ਦਾ ਸੁਮੇਲ ਹੈ ਸਿੱਖ ਧਰਮ। ਹਰ ਇੱਕ ਸਿੱਖ ਦਾ ਪੰਥਕ ਜੀਵਨ ਹੋਵੇ, ਹਰ ਇੱਕ ਸਿੱਖ ਦੇ ਅੰਦਰ ਬਾਣੀ ਹੋਵੇ, ਬਾਹਰ ਬਾਣਾ ਹੋਵੇ। ਬਾਹਰੋਂ ਬਾਣਾ ਰਖਵਾਲੀ ਕਰੇਗਾ, ਅੰਦਰੋਂ ਬਾਣੀ ਰਖਵਾਲੀ ਕਰੇਗੀ, ਉਹ ਇੰਨਾ ਅਮੁੱਲ ਹੋ ਜਾਏਗਾ। ਸੱਚ ਹੈ ਕਿ ਸਾਰੇ ਜਗਤ ਦਾ ਧਨ, ਸਾਰੇ ਜਗਤ ਦੀਆਂ ਪਦਵੀਆਂ ਇੱਕ ਪਾਸੇ ਪਾ ਦਿੱਤੀਆਂ ਜਾਣ, ਸਿੱਖ ਤਾਂ ਵੀ ਭਾਰਾ ਹੈ, ਇਹ ਤੋਲਿਆ ਨਹੀਂ ਜਾ ਸਕਦਾ। ਜੇ ਕਿਸੇ ਸੱਜਣ ਨੂੰ ਸ਼ੱਕ ਹੋਵੇ, ਜਿੰਨੇ ਪੁਰਾਣੇ ਗੁਰਸਿੱਖ ਅਮੁੱਲ ਹੀਰੇ, ਜਿਨ੍ਹਾਂ ਵਾਸਤੇ ਮੈਂ ਸਮਝਦਾ ਜਪਜੀ ਸਾਹਿਬ ਵਿੱਚ ਕੀ ਹੈ, ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ, ਅਮੁੱਲ ਆਵੇ ਅਮੁੱਲਾ ਜਾਹੇ, ਅਮੁੱਲ ਵਹਾਏ ਅਮੁੱਲਾ ਸਮਾਹੇ। ਇਹ ਅਮੁੱਲ ਨੇ ਜਿਹੜੇ ਆਉਂਦੇ ਨੇ ਤੇ ਲੈ ਜਾਂਦੇ ਨੇ, ਆਪ ਅਮੁੱਲ ਹੋ ਜਾਂਦੇ ਨੇ, ਉਹ ਫਿਰ ਵਕਾਊ ਨਹੀਂ, ਉਹਨਾਂ ਨੂੰ ਕੋਈ ਖਰੀਦ ਨਹੀਂ ਸਕਦਾ, ਉਹ ਕਿਤੇ ਵੀ ਨਹੀਂ ਡੋਲਦੇ, ਇੰਨੇ ਅਡੋਲ ਹੋ ਜਾਂਦੇ ਨੇ। ਦਸ਼ਮੇਸ਼ ਪਿਤਾ ਨੂੰ ਹੀਰਾ ਭੇਟ ਰੱਖਿਆ ਸੀ ਬਹਾਦਰ ਸ਼ਾਹ ਤੇ ਸਤਿਗੁਰਾਂ ਗੋਦਾਵਰੀ ਚ ਸੁੱਟ ਦਿੱਤਾ ਸੀ। ਜਦੋਂ ਉਸਨੇ ਕਿਹਾ, ਬੜਾ ਕੀਮਤੀ ਸੀ, ਕਹਿਣ ਲੱਗੇ, ਹੀਰੇ ਮੇਰੇ ਕੋਲ ਨੇ, ਤੇਰੇ ਕੋਲ ਤੇ ਪੱਥਰ ਨੇ, ਤੂੰ ਪੱਥਰਾਂ ਨੂੰ ਹੀਰੇ ਕਹਿਣਾ, ਹੀਰੇ ਮੇਰੇ ਕੋਲ ਨੇ, ਮੇਰੀ ਸੰਗਤ ਵਿੱਚ ਹੀਰੇ ਨੇ, ਇਹ ਗੁਰੂ ਕੇ ਸਿੱਖ ਸਾਰੇ ਹੀਰੇ ਨੇ, ਭਾਈ ਦਇਆ ਸਿੰਘ ਵਰਗੇ ਹੀਰੇ, ਐਸੇ ਐਸੇ ਅਮੁੱਲ ਹੀਰੇ, ਬੰਦ ਬੰਦ ਕਟਵਾ ਲੈ, ਚਰਖੜੀਆਂ ਤੇ ਚੜ ਜਾਣ, ਆਰਿਆਂ ਨਾਲ ਚੀਰੇ ਜਾਣ, ਪਰ ਤਾਂ ਵੀ ਕਹਿਣ, ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ, ਸਿਰ ਜਾਏ ਤੇ ਜਾਏ ਪਰ ਸਿੱਖੀ ਸਿਦਕ ਨਾ ਜਾਏ। ਇਹ ਹੀਰੇ ਨੇ। ਇੱਕ ਮੈਂ ਤੁਹਾਨੂੰ ਇਤਿਹਾਸਕ ਘਟਨਾ ਸੁਣਾ ਕੇ ਵਿਚਾਰਾਂ ਨੂੰ ਸੰਕੋਚਾਂ। ਰਾਜਸਥਾਨ ਵਿੱਚ ਇੱਕ ਪ੍ਰਸਿੱਧ ਤੀਰਥ ਹੈ, ਹਿੰਦੂਆਂ ਦੇ ਜਿਹੜੇ ਚਾਰ ਧਾਮ, ਦੋ ਰਾਜ ਨੇ, ਦੋ ਰਾਜਾਂ ਚੋਂ ਇੱਕ ਪ੍ਰਯਾਗਰਾਜ, ਇੱਕ ਪੁਸ਼ਕਰ ਰਾਜ। ਦਸ਼ਮੇਸ਼ ਪਿਤਾ ਪੁਸ਼ਕਰ ਰਾਜ ਸਨ, ਬਹਾਦਰ ਸ਼ਾਹ ਬਾਦਸ਼ਾਹ ਨਾਲ ਸੀ। ਇੱਕ ਇੱਥੇ ਬੜਾ ਖੂੰਖਾਰ ਸ਼ੇਰ, ਇਹ ਸ਼ੇਰ ਐਸਾ ਹੈ ਕਿ ਜਦੋਂ ਬੰਦੇ ਦਾ ਖੂਨ ਇਹਦੇ ਮੂੰਹ ਲੱਗ ਜਾਏ ਨਾ, ਫਿਰ ਬੰਦੇ ਲੱਭਦਾ। ਬਹੁਤ ਬੰਦੇ ਉਸਨੇ ਮਾਰ ਦਿੱਤੇ, ਬਾਦਸ਼ਾਹ ਦੇ ਅਹਿਲਕਾਰ ਬੜੇ ਯੋਧੇ ਤਲਵਾਰੀਏ ਗਏ, ਮਾਰੇ ਗਏ, ਮਾਰ ਦਿੱਤੇ ਉਸਨੇ। ਤੇ ਉਹਨੂੰ ਇਹ ਗੱਲ ਸੁਝੀ, ਕਹਿਣ ਲੱਗਾ, ਸਤਿਗੁਰੂ ਤੁਸੀਂ ਤੇ ਬੜੀਆਂ ਬਰਕਤਾਂ ਵਾਲੇ ਹੋ, ਮੈਂ ਸੁਣਿਆ ਤੁਸੀਂ ਬੜੇ ਸ਼ੇਰ ਮਾਰੇ ਨੇ, ਇਹ ਵੀ ਮਾਰ ਦਿਓ। ਇੱਕ ਮਿੰਟ ਸਾਹਿਬ ਜੀ ਚੁੱਪ ਰਹੇ, ਉਸ ਤੋਂ ਬਾਅਦ ਕਹਿਣ ਲੱਗੇ, ਬਾਦਸ਼ਾਹ ਅੱਜ ਸ਼ੇਰ ਮਰ ਜਾਏਗਾ, ਇਹਦੀ ਉਮਰ ਪੂਰੀ ਹੋ ਗਈ ਹੈ, ਅੱਜ ਮਰ ਜਾਏਗਾ। ਵੇਖ ਲਿਆ ਪਾਤਸ਼ਾਹ ਨੇ, ਅੱਜ ਇਹ ਸ਼ੇਰ ਮਰ ਜਾਏਗਾ। ਜਦੋਂ ਕਿਹਾ, ਕਹਿਣ ਲੱਗੇ, ਮੈਂ ਜਾਵਾਂਗਾ, ਸ਼ੇਰ ਮਰੇਗਾ। ਇੱਕ ਸਿੱਖ ਉੱਠਿਆ, ਹੱਥ ਜੋੜ ਕੇ ਕਹਿਣ ਲੱਗਾ, ਪਾਤਸ਼ਾਹ ਸ਼ੇਰ ਤੇ ਮਰ ਗਿਆ, ਕਿਉਂਕਿ ਸਤਿਗੁਰ ਮੇਰਾ ਸਰਬਪ੍ਰਤ ਪਾਲੈ, ਸਤਿਗੁਰ ਮੇਰਾ ਮਾਰ ਜੀ ਵਾਲੈ। ਬਚਨ ਹੋ ਗਿਆ, ਸ਼ੇਰ ਮਰ ਗਿਆ। ਬਾਕੀ ਜੋ ਰਹਿੰਦੀ ਹੈ ਗੱਲ, ਉਹ ਮੈਂ ਨਿਭਾਵਾਂ, ਉਹ ਦਾਸ ਦੇ ਸਿਰ ਤੇ ਹੱਥ ਰੱਖ ਦਿਓ। ਪਾਤਸ਼ਾਹ ਨੇ ਸ੍ਰੀ ਸਾਹਿਬ ਦੇ ਦਿੱਤੀ, ਸਿਰ ਤੇ ਹੱਥ ਰੱਖਿਆ, ਕਹਿਣ ਲੱਗੇ, ਮੇਰਾ ਸਿੰਘ ਜਾਏਗਾ। ਗਿਆ ਬੁਲਾਇਆ ਸ਼ੇਰ ਨੂੰ, ਆਈ ਸੀ ਮੌਤ ਉਸਦੀ, ਐਸੀ ਤਲਵਾਰ ਚੱਲੀ, ਕੱਟਿਆ ਗਿਆ ਸ਼ੇਰ, ਗਿਰ ਗਿਆ ਬਾਦਸ਼ਾਹ, ਗਿਆ ਹੈਰਾਨ ਹੋ ਗਿਆ, ਸ਼ੇਰ ਤੇ ਇੰਜ ਕੱਟ ਦਿੱਤਾ ਜਿਵੇਂ ਗਾਜਰ ਮੂਲੀ ਕੱਟੀ ਦੀ ਹੈ। ਕਹਿਣ ਲੱਗਾ ਇਹੋ ਜਿਹਾ ਯੋਧਾ ਮੇਰੇ ਕੋਲ ਇੱਕ ਵੀ ਨਹੀਂ, ਇਹਨੂੰ ਖਰੀਦ ਲਵਾਂ। ਖਰੀਦਣ ਲਈ ਨੇੜਤਾ ਪਹਿਲੀ, ਬੜਾ ਵੱਡਾ ਇਨਾਮ ਜਗੀਰ ਦਾ ਪਟਾ ਲਿਖ ਕੇ ਦੇਣ ਲੱਗਾ, ਲੈ ਭਾਈ। ਤੇ ਗੁਰੂ ਕਾ ਸਿੱਖ ਅਮੁੱਲ। ਕਹਿਣ ਲੱਗਾ ਇਹ ਕੀ, ਤੈਨੂੰ ਇਨਾਮ ਦੇ ਰਹੇ ਹਾਂ। ਕਹਿਣ ਲੱਗੇ ਮੈਂ ਨਹੀਂ ਲੈਣਾ, ਤੇਰੇ ਕੋਲੋਂ ਕੋਈ ਇਨਾਮ ਨਹੀਂ ਲੈਣਾ। ਕਿਉਂ ਲੱਗੇ ਦੇ ਕਿਉਂ ਰਹੇ ਹੋ, ਲੱਗੇ ਦੇ ਸਰੇ ਰਹੇ ਹਾਂ ਕਿ ਤੂੰ ਸ਼ੇਰ ਮਾਰੀ ਹੈ। ਕਹਿਣ ਲੱਗਾ ਮੈਂ ਕੌਣ ਆ, ਅਸੀਂ ਤੇ ਕਿਸੇ ਦੇ ਚਲਾਈ ਚੱਲ ਰਹੇ ਹਾਂ, ਸ਼ੇਰ ਮਾਰੇ ਆ ਸਤਿਗੁਰਾਂ ਨੇ, ਤੂੰ ਗਏ। ਕਹਿਣ ਲੱਗੇ ਅਸੀਂ ਤੇ ਚਿੜੀਆਂ ਤੋਂ ਵੀ ਡਰਨ ਵਾਲੇ ਸਾਂ, ਸ਼ੇਰਾਂ ਨਾਲ ਲੜਨ ਵਾਲੇ ਬਣਾਇਆ ਕਿਸ ਨੇ। ਸਵਾ ਲਾਖ ਸੇ ਇੱਕ ਲੜਾਊਂ, ਬਾਬਾ ਗੋਬਿੰਦ ਸਿੰਘ ਨਾਮ ਕਹਾਊਂ, ਇਹ ਬਖਸ਼ਿਸ਼ ਇਹਨਾਂ ਦੀ ਹੈ। ਬੜਾ ਸੁੰਦਰ ਲਿਖਿਆ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ, ਜਿਸ ਗੁਰ ਬਲ ਦੇ ਸ਼ੇਰ ਹਤਾਇਓ, ਰਿੱਧ ਸਿੱਧ ਹਮਨੇ ਤਿਸ ਗੁਰ ਤੇ ਪਾਇਓ। ਕਹਿਣ ਲੱਗੇ ਬਾਦਸ਼ਾਹ ਮੈਂ ਵਕਾਊ ਨਹੀਂ, ਤੂੰ ਇਨਾਮ ਦੇ ਕੇ ਮੈਨੂੰ ਖਰੀਦਣਾ ਚਾਹੁੰਦਾ, ਮੈਨੂੰ ਤੇਰੇ ਇਨਾਮ ਦੀ ਲੋੜ ਨਹੀਂ, ਮੈਨੂੰ ਗੁਰੂ ਨੇ ਸਭ ਕੁਛ ਦੇ ਦਿੱਤਾ, ਮੈਨੂੰ ਕੋਈ ਘਾਟ ਨਹੀਂ। ਦਸ਼ਮੇਸ਼ ਪਿਤਾ ਇੰਨੇ ਰੀਝੇ, ਕਹਿਣ ਲੱਗੇ ਆ ਮੇਰੇ ਲਾਲ, ਮੈਨੂੰ ਫਖਰ ਹੈ ਤੁਹਾਡੇ ਤੇ, ਵਾਕਿਆ ਤੁਹਾਡੇ ਵਰਗਾ ਮਹਾਨ ਹੋਰ ਕੌਣ ਹੈ, ਮੈਂ ਸਦਕੇ ਹਾਂ। ਮੈਂ ਤਾਂ ਹੀ ਤੇ ਕਹਿਣਾ ਇਨ ਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋਰ ਭਰੇ, ਦੱਸ ਹੁਣ ਤੈਨੂੰ ਮੈਂ ਕੀ ਦੇ। ਕਹਿਣ ਲੱਗਾ ਪਾਤਸ਼ਾਹ ਤੁਸੀਂ ਰੱਖਿਆ ਕਿ ਇਹ ਸਭ ਕੁਝ ਤੇ ਦੇ ਦਿੱਤਾ, ਪੁੱਤਰ ਸਾਡੇ ਤੋਂ ਵਾਰ ਦਿੱਤੇ, ਮਾਤਾ ਪਿਤਾ ਕੁਰਬਾਨ ਕਰ ਦਿੱਤੇ, ਕੀ ਬਾਕੀ ਰਹਿ ਗਏ, ਸਭ ਕੁਛ ਹੀ ਬਖਸ਼ਿਸ਼ ਕਰ ਦਿੱਤਾ, ਸਭ ਕੁਝ ਹੀ ਦੇ ਦਿੱਤਾ, ਹੋਰ ਦੇਣਾ ਤੇ ਨਜ਼ਰ ਭਰ ਕੇ ਵੇਖ ਦਿਓ, ਤੁਹਾਡੀ ਨਜ਼ਰ ਵਿੱਚ ਹੀ ਸਭ ਕੁਛ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਹੁਣ ਜਿਸ ਸੰਗਤ ਵਿੱਚ ਐਸੇ ਐਸੇ ਅਮੁੱਲ ਲਾਲ ਬੈਠੇ ਹੋਣ, ਹੀਰੇ ਬੈਠੇ ਹੋਣ, ਉਹ ਸੰਗਤ ਕੈਸੀ ਹੈ, ਉਹ ਖਾਲਸਾ ਕੈਸਾ ਹੈ। ਐਸੇ ਖਾਲਸੇ ਲਈ ਸਤਿਗੁਰਾਂ ਕਿਹਾ ਸੀ ਖਾਲਸਾ ਮੇਰੋ ਰੂਪ ਹੈ ਖਾਸ, ਐਸੇ ਸਿੱਖ ਗੁਰੂ ਨਾਨਕ ਦੇਵ ਜੀ ਨੇ ਪੈਦਾ ਕੀਤੇ। ਦਸਾਂ ਜਾਮਿਆਂ ਵਿੱਚ ਐਸੇ ਐਸੇ ਵਿਅਕਤੀ, ਐਸੀ ਸਾਧ ਸੰਗਤ ਬਣਾਈ। ਕਹਿੰਦੇ ਨੇ ਕਰਨ ਕਰਨ ਤੇ ਆਪ ਹੈ, ਪਰ ਸੰਗਤ ਦਾ ਕਿਰਾਇਆ ਕਰ ਦਿੰਦਾ, ਸੰਗਤ ਕੋਲੋਂ ਦਵਾ ਦਿੰਦਾ, ਸੰਗਤ ਦਾ ਸਨਮਾਨ ਇੰਨਾ ਬਣਾ ਦਿੱਤਾ ਕਿ ਸੰਗਤ ਵਿੱਚ ਰੱਬ ਵੱਸਦਾ, ਪਰਮਾਤਮਾ ਵੱਸਦਾ। ਹਾਂਜੀ,
ਭਰੇ ਭੰਡਾਰ ਤਾਰ ਹੈ ਸਾਧ ਸੰਗਤਾਂ ਦੇ ਦਿਵਾਇਆ।
ਭੰਡਾਰ ਗੁਰੂ ਨਾਨਕ ਦੇਵ ਦੇ ਘਰ ਚ ਭਰੇ ਪਏ ਨੇ, ਪਰ ਸੰਗਤ ਦੇ ਕੋਲੋਂ ਦਿਵਾ ਦਿੰਦਾ, ਵਰਤਾਉਣ ਤੇ ਸਾਧ ਸੰਗਤ ਨੂੰ ਲਾ ਦਿੱਤਾ, ਭੰਡਾਰੀ ਸਾਧ ਸੰਗਤ ਨੂੰ ਬਣਾ ਦਿੱਤਾ ਹੈ।
ਪਾਰ ਬ੍ਰਹਮ ਗੁਰ ਰੂਪ ਹੋਏ ਸਾਧ ਸੰਗਤ ਗੁਰ ਸ਼ਬਦ ਸਮਾਇਆ।
ਪਾਰ ਬ੍ਰਹਮ ਗੁਰੂ ਨਾਨਕ ਦਾ ਰੂਪ ਹੋ ਗਏ ਨੇ, ਪਾਰ ਬ੍ਰਹਮ ਸ਼ਬਦ ਵਿੱਚ ਸਮਾ ਗਏ, ਗੁਰੂ ਦੇ ਸ਼ਬਦ ਵਿੱਚ ਅਕਾਲ ਪੁਰਖ ਆਪ ਬੈਠਾ ਹੈ। ਇਸੇ ਲਈ ਸੰਗਤ ਵਿੱਚ ਜਿਹੜਾ ਸ਼ਬਦ ਵਰਤਦਾ ਹੈ, ਉਹ ਸ਼ਬਦ ਬੜਾ ਮਹਾਨ ਹੈ, ਉਹ ਸ਼ਬਦ ਆਪ ਪਰਮਾਤਮਾ ਹੈ।
ਜਗ ਭੋਗ ਜਗ ਧਿਆਨ ਕਰ ਪੂਜਾ ਪਰੈ ਨਾ ਦਰਸ਼ਨ ਪਾਏ।
ਅਨੇਕ ਤਰ੍ਹਾਂ ਦੀ ਲੋਕੀ ਪੂਜਾ ਕਰਦੇ ਨੇ, ਗੁਰੂ ਦੀ ਸੰਗਤ ਛੱਡ ਕੇ, ਗੁਰੂ ਦਾ ਪੱਲਾ ਛੱਡ ਕੇ ਯੱਗ ਕਰਦੇ ਨੇ, ਯੋਗ ਕਰਦੇ ਨੇ, ਤਪ ਕਰਦੇ ਨੇ, ਪਰ ਕਹਿੰਦੇ ਨੇ ਇਹਨਾਂ ਸਾਧਨਾਂ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਪਾਰ ਉਤਾਰਾ ਨਹੀਂ ਹੁੰਦਾ। ਹੁੰਦਾ ਕਿਵੇਂ ਹੈ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਮਾਰਗ ਕੇਵਲ ਇੱਕ ਹੈ, ਉਹ ਸਾਧ ਸੰਗਤ ਹੈ। ਹਾਂਜੀ,
ਸਾਧ ਸੰਗਤ ਪਿਓ ਪੁੱਤ ਹੋਏ ਦਿੱਤਾ ਖਾਏ ਪਹਿਨੇ ਪਹਿਨਾਇਆ।
ਸਵਾਲ ਹੈ ਕਿ ਸੰਗਤ ਵਿੱਚ ਇੰਨਾ ਕੁਛ ਕਿਵੇਂ ਮਿਲ ਜਾਂਦਾ। ਭਾਈ ਸਾਹਿਬ ਜੀ ਕਹਿੰਦੇ ਨੇ ਸਾਧ ਸੰਗਤ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਨਾਤਾ ਬਣਦਾ ਸਿੱਖ ਦਾ, ਪਿਓ ਪੁੱਤਰ ਦਾ। ਕਹਿੰਦੇ ਨੇ ਜੋ ਬਾਪ ਦਾ ਹੈ ਉਹ ਪੁੱਤਰ ਦਾ ਹੈ। ਸਿੱਖ ਬੱਚੇ ਗੁਰੂ ਦਾ ਦਿੱਤਾ ਖਾਂਦੇ ਨੇ, ਗੁਰੂ ਦਾ ਦਿੱਤਾ ਪਹਿਨਦੇ ਨੇ, ਕਦੀ ਤੋਟ ਨਹੀਂ ਆਉਂਦੀ, ਕਦੇ ਨੰਗੇ ਨਹੀਂ ਹੁੰਦੇ, ਹਮੇਸ਼ਾ ਗੁਰੂ ਪੜਦਾ ਕੱਜਦਾ ਹੈ, ਹਮੇਸ਼ਾ ਗੁਰੂ ਉਹਨਾਂ ਨੂੰ ਤ੍ਰਿਪਤ ਕਰਦਾ ਹੈ। ਗੁਰੂ ਦਾ ਦਿੱਤਾ ਖਾਂਦੇ ਨੇ ਕਿਉਂਕਿ ਉਸਦੇ ਬੱਚੇ ਨੇ, ਇਹ ਪਿਓ ਪੁੱਤ ਵਾਲਾ ਨਾਤਾ ਹੈ, ਗੁਰੂ ਬਾਪ ਹੈ, ਸਿੱਖ ਪੁੱਤਰ ਨੇ ਜੋ ਅਕਾਲ ਪੁਰਖ ਕੋਲੋਂ ਮਿਲੇ ਹੈ ਉਹ ਸਿੱਖ ਪੁੱਤਰਾਂ ਨੂੰ ਦਿੱਤਾ ਹੈ, ਇਸ ਲਈ ਦਿੱਤਾ ਖਾਂਦੇ ਨੇ, ਪਹਿਨਾਇਆ ਪਹਿਨਦੇ ਹਨ।
ਘਰ ਵਾਰੀ ਹੋਏ ਵਰਤਿਆ, ਘਰ ਵਾਰੀ ਸਿੱਖ ਪੈਰੀ ਪਾਇਆ।
ਫਿਰ ਇੱਕ ਗੱਲ ਹੋਰ, ਸੰਸਾਰ ਦੇ ਵਿੱਚ ਬੈਠੇ ਨੇ ਗੁਰੂ ਨਾਨਕ ਦੇ, ਵੱਖ ਨਹੀਂ ਹੋਏ, ਘਰ ਵਾਰੀ ਹੋ ਕੇ ਵਰਤੇ, ਆਪ ਗ੍ਰਿਸਤੀ ਹੋਏ, ਆਪਣੇ ਦੋ ਬੇਟੇ ਸਨ, ਅੱਗੋਂ ਵੀ ਗੱਦੀ ਜਿਸ ਨੂੰ ਦਿੱਤੀ ਘਰ ਵਾਰੀ, ਭਾਈ ਲਹਿਣੇ ਨੂੰ ਗੁਰੂ ਅੰਗਦ ਦੇਵ ਬਣਾਇਆ, ਗ੍ਰਿਸਤੀ ਘਰ ਵਾਰੀ ਗੁਰੂ ਬਣਾ ਕੇ ਉਸ ਦੇ ਅੱਗੇ ਆਪ ਮੱਥਾ ਟੇਕ ਦਿੱਤਾ। ਘਰ ਵਾਰੀ ਹੋਏ ਵਰਤਿਆ, ਘਰ ਵਾਰੀ ਸਿੱਖ ਪੈਰੀ ਪਾਇਆ, ਪਾਪ ਗ੍ਰਿਸਤੀ ਦੇ ਚਰਨੀ ਪਾਏ, ਉਸ ਨੂੰ ਮੱਥਾ ਟੇਕਿਆ, ਇਹ ਗ੍ਰਿਸਤ ਨੂੰ ਪ੍ਰਧਾਨਤਾ ਦੇ ਦਿੱਤੀ। ਹਾਂਜੀ,
ਮਾਇਆ ਵਿੱਚ ਉਦਾਸ ਰਖਾਇਆ।
ਗੁਰੂ ਨਾਨਕ ਦੇਵ ਜੀ ਦਾ ਧਰਮ ਇਹ ਹੈ, ਸਿੱਖ ਨੂੰ ਮਾਇਆ ਵਿੱਚ ਹੀ ਰੱਖਿਆ ਔਰ ਮਾਇਆ ਤੋਂ ਵੈ ਉਦਾਸ ਰੱਖਿਆ। ਕਿਹਾ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਇਸ ਨਾਗਨੀ ਦਾ ਮੰਤਰ ਦੇ ਦਿੱਤਾ ਕਿ ਰਹਿਣਾ ਸੰਸਾਰ ਦੇ ਵਿੱਚ ਹੈ ਪਰ ਇੰਜ ਰਹਿਣਾ ਜਿਵੇਂ ਵੱਖ ਬੈਠੇ ਹੋਈਏ, ਘਰ ਵਿੱਚ ਇੰਜ ਰਹਿਣਾ ਜਿਵੇਂ ਬੇੜੀ ਦੇ ਪੂਰਬ ਵਿੱਚ ਬੈਠੇ ਹੋਈਏ, ਮਹੱਲ ਚ ਇੰਜ ਰਹਿਣਾ ਜਿਵੇਂ ਸਰਾਂ ਚ ਬੈਠੇ ਹੋਈਏ, ਰਹਿਣਾ ਸੰਸਾਰ ਵਿੱਚ ਹੈ, ਸੁਰਤ ਹਮੇਸ਼ਾ ਕਰਤਾਰ ਨਾਲ ਜੁੜੀ ਰਹੇ, ਇਹ ਸਾਧ ਸੰਗਤ ਦੀ ਦਾਤ ਹੈ, ਸੰਗਤ ਵਿੱਚ ਆ ਕੇ ਦਾਤ ਪ੍ਰਾਪਤ ਹੁੰਦੀ ਹੈ, ਗੁਰੂ ਬਖਸ਼ਿਸ਼ ਕਰੇ, ਸਾਧ ਸੰਗਤ ਵਿੱਚ ਬੈਠ ਕੇ ਆਪਣੇ ਆਨੰਦ ਮਾਣੇ ਹੈ, ਜੋ ਨਾਮ ਰਸ ਇਕੱਠਾ ਕੀਤਾ ਹੈ ਇਹ ਸਾਡੇ ਹਿਰਦੇ ਵਿੱਚ ਵਸੇ, ਭੁੱਲਾਂ ਦੀ ਖਿਮਾ ਜੀ ਆਓ ਸਾਰੇ ਕਿਰਪਾ ਕਰੋ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।